ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਨੀਅਤ ਪ੍ਰਭ ਤੋ ਸਗਲ ਉਧਾਰਨ, ਮੋਹ ਮਗਨ ਪਤਤ ਸੰਗ ਪ੍ਰਾਨੀ, ਐਸੇ ਮਨ ਹੈ ਵਿਸਾਰਨ। ਸੰਚ ਬਿਖਿਆ ਲੇ ਗ੍ਰਾਹਜ ਕਿੰਨੀ, ਅੰਮ੍ਰਿਤ ਮਨ ਤੇ ਡਾਰਨ। ਕਾਮ ਕ੍ਰੋਧ ਲੋਭ ਰਤ ਨਿੰਦਾ, ਛਤ ਸੰਤੋਖ ਬਿਦਾਰਨ। ਇਨ ਤੇ ਕਾਢ ਲਿਹੋ ਮੇਰੇ ਸਵਾਮੀ, ਹਾਰ ਪਰੇ ਤੁਮ ਸਾਰਨ। ਨਾਨਕ ਕੀ ਬੇਨੰਤੀ ਪ੍ਰਭ ਪਹਿ, ਸਾਧ ਸੰਗ ਰੰਕ ਤਾਰਣ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ, ਸਰਬੰ ਦਾਤਾ ਸਰਬੰ ਗਿਆਤਾ।
ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਿਨੇਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਦਮਦਮੀ ਟਕਸਾਲ ਦੀ ਸ਼ਾਖਾ ਗੁਰਦੁਆਰਾ ਧੰਨ ਬਾਬਾ ਜਵਾਹਰਦਾਸ ਜੀ ਸੂਸਾਂ ਵਾਲੇ ਮਹਾਂਪੁਰਸ਼, ਤਿਨ੍ਹਾਂ ਦੇ ਪਵਿੱਤਰ ਸਥਾਨ ਉੱਪਰ ਜੋ ਸਤਿਗੁਰੂ ਜੀ ਆਪ ਸੰਗਤਾਂ ਮਹਾਂਪੁਰਸ਼ਾਂ ਦੀ ਕਿਰਪਾ ਸਦਕਾ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ, ਇਸ ਕਥਾ ਦੀਆਂ 75 ਪੌੜੀਆਂ ਦੀ ਕਥਾ ਹੋ ਚੁੱਕੀ ਹੈ। ਆਓ ਇਸ ਤੋਂ ਅੱਗੇ ਜਿਵੇਂ ਕਲਗੀਧਰ ਗਰੀਬ ਨਿਵਾਜ ਚਰਪੜ ਛੰਦ ਅੰਦਰ ਕਿਰਪਾ ਕਰਦੇ ਹੋਏ ਫਰਮਾਉਂਦੇ ਨੇ, ਆਪਾਂ ਕਥਾ ਵਿਚਾਰ ਕਰਨੀ ਹੈ। ਨਾਮ ਜਪਣ ਦੀ ਤਾਕਤ, ਸੇਵਾ ਕਰਨ ਦੀ ਤਾਕਤ, ਅੰਮ੍ਰਿਤ ਵੇਲੇ ਉੱਠਣ ਦਾ ਬਲ ਉੱਦਮ, ਗੁਰਬਾਣੀ ਮੁਤਾਬਕ ਇਹ ਸਾਧੂ ਸੰਗ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਸਾਧੂ ਦਾ ਅਰਥ ਸ੍ਰੇਸ਼ਟ ਵੀ ਹੁੰਦਾ, ਜਿਹੜਾ ਸਾਡੇ ਤੋਂ ਗੁਣਾਂ 'ਚ ਵੱਡਾ ਹੈ, ਭਗਤੀ 'ਚ ਵੱਡਾ ਹੈ, ਸਿਆਣਪ 'ਚ ਵੱਡਾ ਹੈ, ਅਨੁਭਵ 'ਚ ਵੱਡਾ ਹੈ। ਅਤੇ ਜਿਵੇਂ ਧਰਤੀ 'ਤੇ ਰੁਲਣ ਵਾਲੀ ਵੇਲ ਦਰਖਤ ਦੀ ਸੰਗਤ ਕਰਕੇ ਅਸਮਾਨ 'ਚ ਚੜ੍ਹ ਜਾਂਦੀ ਹੈ, ਆਪਦੇ ਤੋਂ ਵੱਧ ਬਾਣੀ ਪੜ੍ਹਨ ਵਾਲੇ ਦੀ ਸੰਗਤ ਕਰਾਂਗੇ, ਅਨੁਭਵੀ ਦੀ ਸੰਗਤ ਕਰਾਂਗੇ, ਸੇਵਾ ਕਰਨ ਵਾਲੇ ਦੀ ਸੰਗਤ ਕਰਾਂਗੇ, ਤਾਂ ਆਪਣੇ ਆਪ ਹੀ ਸਾਡੇ ਅੰਦਰ ਬਲ ਪੈਦਾ ਹੁੰਦਾ ਕਿ ਮੈਂ ਵੀ ਸੇਵਾ ਕਰਾਂ, ਮੈਂ ਵੀ ਬਾਣੀ ਪੜ੍ਹਾਂ, ਮੈਂ ਵੀ ਸਤ ਸੰਗਤ ਕਰਾਂ। ਹੁਣ ਇੱਕ ਸਵਾਲ ਪੈਦਾ ਹੁੰਦਾ ਵਾ ਵੀ ਬਾਣੀ ਪੜ੍ਹਨ ਦਾ ਬਲ ਕਿੱਥੋਂ ਮਿਲੇ, ਅੰਮ੍ਰਿਤ ਵੇਲੇ ਉੱਠਣ ਦਾ ਬਲ ਕਿੱਥੋਂ ਮਿਲੇ। ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜਵਾਬ ਦਿੰਦੇ, ਕਹਿੰਦੇ ਸੱਜਣਾ, ਇਹ ਬਲ ਸਾਧੂ ਸੰਗ 'ਚੋਂ ਪ੍ਰਾਪਤ ਹੁੰਦਾ ਹੈ। ਸਾਧੂ ਸੰਗ ਭਇਆ ਮਨ ਉੱਦਮ, ਨਾਮ ਰਤਨ ਜਸ ਗਾਈ, ਮਿਟ ਗਈ ਚਿੰਤਾ ਸਿਮਰ ਅਨੰਤਾ, ਸਾਗਰ ਤਰਿਆ ਭਾਈ। ਹੁਣ ਆਪਾਂ ਨਾਮ ਤੇ ਸਾਰੇ ਜਪਦੇ ਹੀ ਆ ਜਿੰਨਾ ਕੁ ਸਤਿਗੁਰੂ ਸਾਡੇ ਤੋਂ ਜਪਾਉਂਦਾ ਹੈ, ਪਰ ਅਸੀਂ ਨਾ ਇੱਕ ਪਰੰਪਰਾ ਜੀ ਬਣਾ ਲਈ ਆ ਵੀ ਦਸਵੰਧ ਕੱਢਣਾ, ਤੇ ਦਸਵੰਧ ਕੋਈ 2.5 ਘੰਟੇ ਬਣਦਾ ਹੈ। ਵੈਸੇ ਦਸਵੰਧ ਸ਼ਬਦ ਕਮਾਈ ਦਾ ਦਸਵਾਂ ਹਿੱਸਾ, ਜਿਹੜੇ ਅਸੀਂ ਪੈਸੇ ਕਮਾਉਂਦੇ ਹਾਂ ਉਹ ਕਮਾਈ ਦੇ ਵਿੱਚ ਉਹ ਦਸਵਾਂ ਹਿੱਸਾ ਅਸੀਂ ਮਹਾਰਾਜ ਦੀ ਸੇਵਾ 'ਚ ਲਾਉਣਾ। ਇਸੇ ਤਰ੍ਹਾਂ ਅਸੀਂ ਇੱਕ ਤਰੀਕਾ ਬਣਾਇਆ ਹੈ ਕਿ ਹਰ ਚੀਜ਼ ਵਿੱਚੋਂ ਦਸਵੰਧ ਕੱਢਿਆ ਜਾਵੇ। ਜਿਵੇਂ ਕਮਾਈ 'ਚੋਂ ਦਸਵਾਂ ਹਿੱਸਾ ਕੱਢਿਆ, 24 ਘੰਟਿਆਂ ਦਾ ਦਸਵਾਂ ਹਿੱਸਾ ਕਿੰਨਾ ਬਣਿਆ? ਕਹਿੰਦੇ 2.5 ਘੰਟੇ ਬਣਦਾ ਹੈ। ਪਰ ਜੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਕੀਤੀ ਜਾਵੇ, 2.5 ਘੰਟੇ ਸਿਮਰਨ ਕੀਤਿਆਂ ਗੁਰੂ ਨਾਨਕ ਦੇਵ ਸਾਹਿਬ ਬਾਂਹ ਤਾਂ ਨਹੀਂ ਛੱਡਦੇ ਸਿੱਖ ਦੀ। ਪਰ ਦਾਸ ਨੇ ਇੱਕ ਨਵੀਂ ਗੱਲ ਪੜ੍ਹੀ ਹੈ ਧਾਰਮਿਕ ਗ੍ਰੰਥਾਂ 'ਚ, ਤੁਸੀਂ ਹੈਰਾਨ ਹੋਵੋ। ਹੁਣ ਆਪਾਂ ਨਾਮ 'ਤੇ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਪਰ ਸਾਡੀ ਅਵਸਥਾ ਨਹੀਂ ਬਣਦੀ ਜਿਵੇਂ ਸੰਤਾਂ ਦੀ ਅਵਸਥਾ ਹੁੰਦੀ ਆ, ਗੁਰਸਿੱਖਾਂ ਦੀ ਅਵਸਥਾ ਹੁੰਦੀ ਹੈ। ਜਿਵੇਂ ਗੁਰਬਾਣੀ ਕਹਿੰਦੀ ਨਾ, ਗੁਰਮੁਖ ਰੋਮ ਰੋਮ ਹਰ ਧਿਆਵੇ, ਵੀ ਜਿਹੜੇ ਗੁਰਮੁਖ ਨੇ ਉਹਨਾਂ ਦੇ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਚੱਲਦਾ ਹੈ। ਆ ਰੋਮ ਛੋਟੇ ਛੋਟੇ ਵਾਲ ਨੇ ਸਰੀਰ ਦੇ, ਇਹਨਾਂ ਦੇ ਵਿੱਚੋਂ ਵੀ ਇਹ ਵੀ ਮੂੰਹ ਬਣ ਜਾਂਦੇ ਨੇ, ਇਹਨਾਂ ਵਿੱਚੋਂ ਵੀ ਆਵਾਜ਼ ਆਉਂਦੀ। ਕਦੀ ਆਈ ਇੱਦਾਂ? ਕਦੀ ਨਾਮ ਚੱਲਿਆ ਅੰਦਰ? ਹੁਣ ਪਤਾ ਨਹੀਂ ਕੀ ਸੱਚ ਹੈ, ਪਰ ਜੋ ਧਾਰਮਿਕ ਗ੍ਰੰਥਾਂ 'ਚ ਲਿਖਿਆ ਨਾ, ਉਹ ਕਹਿੰਦੇ ਦਸਵੰਧ ਦੇ ਨਾਲ ਵੀ ਗੱਲ ਨਹੀਂ ਬਣਦੀ। ਜੇ ਗੱਲ ਬਣਦੀ ਹੁੰਦੀ 2.5 ਘੰਟੇ ਸਿਮਰਨ ਕੀਤਿਆਂ 'ਤੇ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਵੀ ਬਣ ਜਾਂਦੀ ਗੱਲ, ਤਾਂ ਉਹ ਕਹਿੰਦੇ ਬਣਦੀ ਹੈ 100-100 ਪਾਠ ਕੀਤਿਆਂ, 51-51 ਪਾਠ ਕੀਤਿਆਂ। ਇਹਦਾ ਮਤਲਬ ਇਹ ਨਾ ਲਿਓ ਵੀ ਬਾਣੀ 'ਤੇ 5 ਮਿੰਟ ਨਹੀਂ ਕੋਈ ਪੜ੍ਹ ਕੇ ਰਾਜੀ, 2.5 ਘੰਟੇ ਪੜ੍ਹਨੀ ਬੜੀ ਵੱਡੀ ਗੱਲ ਹੈ। ਪਰ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਕਿੰਨਾ ਕੁ ਬੰਦੇ 'ਚ ਉੱਦਮ ਚਾਹੀਦਾ, ਬਲ ਚਾਹੀਦਾ, ਜਿਹਦੇ ਨਾਲ ਬੰਦੇ ਦੀ ਰੂਹਾਨੀਅਤ ਦੀ ਅਵਸਥਾ ਬਣ ਜਾਏ। ਜਿਵੇਂ ਰੋਮ ਰੋਮ ਧਿਆਉਣਾ, ਸਵਾਸ ਸਵਾਸ ਜਪਣਾ, ਜ਼ਰੇ ਜ਼ਰੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਸੁਣਨੀ। ਤਾਂ ਧਾਰਮਿਕ ਗ੍ਰੰਥ ਕਹਿੰਦੇ ਸੱਜਣਾ ਜਾਪ 4 ਤਰ੍ਹਾਂ ਦਾ ਮੰਨਿਆ ਗਿਆ, ਇੱਕ ਬੈਖਰੀ, ਇੱਕ ਉਪਾਂਸੂ, ਇੱਕ ਪਸੰਤੀ ਅਤੇ ਇੱਕ ਪਰਾ। ਬੈਖਰੀ ਕਹਿੰਦੇ ਉੱਚੀ ਬੋਲ ਕੇ, ਮਤਲਬ ਸੁਣੇ ਆਪਦੇ ਆਪ ਨੂੰ, ਅਤੇ ਉਪਾਂਸੂ ਕਹਿੰਦੇ ਗੁਣ ਗੁਣਾਉਣਾ ਮੂੰਹ ਦੇ ਵਿੱਚ, ਪਸ਼ੰਤੀ ਕਹਿੰਦੇ ਨੇ ਹਿਰਦੇ ਦੇ ਵਿੱਚ, ਪਰਾ ਕਹਿੰਦੇ ਨੇ ਜਦੋਂ ਸਵਾਸਾਂ ਦੇ ਨਾਲ ਇੱਕ ਹੋ ਜਾਂਦਾ, ਜਿਹੜਾ ਸਾਹ ਨਾਭੀ 'ਚੋਂ ਉੱਠੇ ਉਹਦੇ ਨਾਲ ਰੱਬ ਦਾ ਨਾਂ ਚੱਲੇ। ਹੁਣ ਇਹ ਅਵਸਥਾ ਬਣਾਉਣ ਵਾਸਤੇ ਜੋ ਧਾਰਮਿਕ ਗ੍ਰੰਥਾਂ 'ਚ ਲਿਖਿਆ, ਇਹ ਤਾਂ ਜਿਹੜੇ ਹੁਣ ਜਪਦੇ ਹੋਣਗੇ ਉਹਨਾਂ ਸੰਤਾਂ ਨੂੰ ਪਤਾ ਹੋਊਗਾ ਵੀ 5 ਮਿੰਟ ਜਪਿਆਂ ਬਣ ਜਾਂਦੀ ਹੈ, ਕਿ 1.5 ਘੰਟਾ ਜਪਿਆਂ ਅਵਸਥਾ ਬਣ ਜਾਂਦੀ ਆ, ਕਿ 2.5 ਘੰਟੇ ਜਪਿਆਂ ਬਣ ਜਾਂਦੀ ਹੈ। ਇਹ ਤਾਂ ਹੁਣ ਜਿਹੜੇ ਜਪਦੇ ਉਹਨਾਂ ਨੂੰ ਪਤਾ ਨਾ, ਆਪਾਂ ਤਾਂ ਗੱਲਾਂ ਕਰਨ ਵਾਲੀ ਹਾਂ। ਉਹ ਕਹਿੰਦੇ ਨੇ ਵੀ 40,000, ਦਾਸ ਫਿਰ ਬੇਨਤੀ ਕਰੇ, 40,000 ਜੇ ਬੈਖਰੀ ਜਾਪ ਹੋਵੇ ਤਾਂ ਉਪਾਂਸੂ ਦੀ ਅਵਸਥਾ ਬਣਦੀ ਹੈ। 40,000 ਉਪਾਂਸੂ ਜਾਪ ਹੋਵੇ ਅਤੇ ਹਿਰਦੇ 'ਚ ਪਛਿਅੰਤੀ ਦੀ ਅਵਸਥਾ ਬਣਦੀ। 40,000 ਪਛਿਅੰਤੀ ਦਾ ਜਾਪ ਹੋਵੇ, ਮੈਨੇ ਹਿਰਦੇ 'ਚ ਜਪਿਆ ਜਾਵੇ, ਫਿਰ ਪਰਾ ਦੀ ਹੌਲੀ ਹੌਲੀ ਅਵਸਥਾ ਬਣਦੀ, ਜਿਹਨੂੰ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੇ, ਜਾਂ ਜਿਹਨੂੰ ਕਹਿੰਦੇ ਜਿਹਨਾਂ ਸਾਸ ਗਿਰਾਸ ਨਾ ਵਿਸਰੈ ਹਰਨਾਮਾ ਮਨਮੰਤ। ਜਿਵੇਂ ਮੰਨ ਲਓ ਬਈ ਘੜੀ ਆ, ਉਹਦੀ ਸੂਈ ਚੱਲੀ ਜਾਂਦੀ ਆ, ਆਪਾਂ ਕਰੀਏ ਕੁਝ ਨਾ ਕਰੀਏ, ਇੱਦਾਂ ਪਰਾ ਜਾਪ ਜਿਹੜਾ ਹੈ ਉਹ ਚੱਲੀ ਜਾਂਦਾ, ਫਿਰ ਆਪਾਂ ਯਤਨ ਕਰੀਏ ਕਰਨ ਦਾ ਜਾਂ ਨਾ ਕਰੀਏ। ਦਾਸ ਪੜ੍ਹ ਕੇ ਬੜਾ ਹੈਰਾਨ ਹੋਇਆ ਵੀ ਆਪਾਂ ਕਿੱਡੇ ਭੁਲੇਖੇ 'ਚ ਤੁਰੇ ਫਿਰਦੇ ਹਾਂ, 5 ਮਿੰਟ ਵਾਹਿਗੁਰੂ ਵਾਹਿਗੁਰੂ, ਵੈਸੇ ਬੜੀ ਵੱਡੀ ਗੱਲ ਆ ਕਲਯੁੱਗ ਦੇ ਵਿੱਚ, ਪਰ ਕਰਕੇ ਇੱਦਾਂ ਸਮਝਦੇ ਹਾਂ ਵੀ ਸਾਡੇ ਵਰਗਾ ਤਾਂ ਬੰਦਾ ਹੀ ਕੋਈ ਨਹੀਂ, ਸਾਡੇ ਤੋਂ ਵੱਧ ਤਾਂ ਕੋਈ ਬਾਣੀ ਪੜ੍ਹਨ ਵਾਲਾ ਹੀ ਨਹੀਂ ਆ, ਸਿਮਰਨ ਕਰਨ ਵਾਲਾ ਹੀ ਨਹੀਂ। ਧਾਰਮਿਕ ਗ੍ਰੰਥ ਕੀ ਕਹਿੰਦੇ? ਕਹਿੰਦੇ ਸੱਜਣਾ ਜੇ ਅਵਸਥਾ ਬਣਾਉਣੀ ਹੈ ਉਹ ਵੱਖਰੀ ਗੱਲ ਆ, ਉਹ ਵਿਸ਼ਾ ਵੱਖਰਾ ਵਾ ਵੀ ਗੁਰੂ ਕਿਰਪਾ ਕਰਦੇ ਭਗਤ ਧੰਨੇ ਵਾਂਗ ਭਾਵੇਂ 3 ਦਿਨਾਂ 'ਚ ਹੀ ਰੱਬ ਮਿਲ ਪਏ, ਭਾਵੇਂ 4 ਦਿਨਾਂ 'ਚ ਹੀ ਰੱਬ ਮਿਲ ਪਏ, ਉਹ ਵੱਖਰੀ ਗੱਲ ਹੈ, ਉਹ ਤਾਂ ਕਿਰਪਾ ਦਾ ਵਿਸ਼ਾ ਨਾ। ਇੱਥੇ ਵਿਸ਼ਾ ਕਿਹਦਾ ਚੱਲਦਾ ਪਿਆ? ਉੱਦਮ, ਯਤਨ, ਜਿਹਨੂੰ ਕਹਿੰਦੇ ਨੇ ਯਤਨ ਅਭਿਆਸ। ਯਤਨ ਦਾ ਅਰਥ ਕੀ ਹੁੰਦਾ? ਅਭਿਆਸ, ਮਿਹਨਤ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਤ। ਤਾਂ ਉੱਥੇ ਲਿਖਿਆ ਧਾਰਮਿਕ ਗ੍ਰੰਥਾਂ 'ਚ ਕੀ ਲਿਖਿਆ, ਸੱਜਣਾ 40,000 ਬੈਖਰੀ ਜਪ ਹੋਵੇ ਬੋਲ ਕੇ, ਫਿਰ ਉਹ ਪੰਸੂ ਦੀ ਅਵਸਥਾ ਬਣਦੀ ਆ ਜਿਹੜਾ ਮੂੰਹ ਦੇ ਵਿੱਚ ਗੁਣਗੁਣਾਉਣਾ। ਅਤੇ 40,000 ਉਪਾਂਸੂ ਦਾ ਜਾਪ ਹੋਵੇ ਅਤੇ ਫਿਰ ਹਿਰਦੇ ਦੀ ਬਣਦੀ ਹੈ ਪਾਤਰਤਾ। ਪਾਤਰਤਾ ਮੈਨੇ ਭਾਂਡਾ ਬਣ ਜਾਂਦਾ ਵੀ ਹੁਣ ਇਹਦੇ ਹਿਰਦੇ 'ਚ ਚੱਲੂਗਾ। ਚਲਾਉਣਾ ਤਾਂ ਅੱਗੇ ਰੱਬ ਦੀ ਕਿਰਪਾ ਹੈ, ਪਰਮੇਸ਼ੁਰ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ, ਪਰ ਉਹ ਭਾਂਡਾ ਬਣ ਜਾਂਦਾ ਵੀ ਇਹਦੇ 'ਚ ਹੁਣ ਇਹ ਵਸਤੂ ਪਊਗੀ, ਇਹ ਦਾਤ ਇਹਨੂੰ ਮਿਲੂਗੀ। ਅਤੇ 40,000 ਜਿਹਦਾ ਹਿਰਦੇ ਦਾ ਹੋਵੇ, ਉਹਦੀ ਪਰਾ ਸਵਾਸਾਂ ਵਾਲੀ ਖੇਡ, ਇਹ ਧਾਰਮਿਕ ਗ੍ਰੰਥਾਂ ਮੁਤਾਬਕ ਲਿਖੀ ਗਈ ਹੈ। ਅੱਗੇ ਪਰਮੇਸ਼ੁਰ ਵਾਹਿਗੁਰੂ ਬੇਅੰਤ ਮਹਾਂਪੁਰਖਾਂ ਦੀ ਅਵਸਥਾ, ਸੰਤਾਂ ਸਾਧੂਆਂ ਦੀ ਅਵਸਥਾ ਬੇਅੰਤ ਹੈ, ਉਹਨੂੰ ਕਿਸੇ ਗਿਆਨ ਧਿਆਨ 'ਚ ਕੌਣ ਬੰਨ ਸਕਦਾ ਹੈ। ਤਾਂ ਸਾਧੂ ਸੰਗ ਭਇਆ ਮਨ ਉਦਮ, ਜਿਹੜਾ ਬਲ ਪ੍ਰਾਪਤ ਹੁੰਦਾ ਨਾ ਸੇਵਾ ਸਿਮਰਨ ਦਾ, ਇਹ ਆਪਣੇ ਤੋਂ ਸਾਧੂ ਮੈਨੇ ਸ੍ਰੇਸ਼ਟ ਦੀ ਸੰਗਤ ਨਾ ਹੁੰਦਾ, ਅਤੇ ਮੇਰੇ ਤੋਂ ਵੱਧ ਬਾਣੀ ਕੌਣ ਪੜ੍ਹਦਾ, ਮੇਰੇ ਤੋਂ ਵੱਧ ਅਨੁਭਵ ਕਿਹਦਾ ਹੈ, ਸੇਵਾ ਕਿਹਦੀ ਹੈ। ਅਭਿਮਾਨ ਛੱਡ ਕੇ ਉਹਦੀ ਸੰਗਤ ਕਰੀਏ ਅਤੇ ਫਿਰ ਬਲ ਪ੍ਰਾਪਤ ਹੁੰਦਾ ਹੈ ਨਾਮ ਜਪਣ ਦਾ, ਸੇਵਾ ਕਰਨ ਦਾ। ਇਸੇ ਕਰਕੇ ਕਹਿੰਦੇ ਨਾ ਕਿ ਧਾਰਮਿਕ ਜਗ੍ਹਾ 'ਤੇ ਜਾਪ ਕਰਨ ਦਾ ਫਲ ਵੱਧ ਪ੍ਰਾਪਤ ਹੁੰਦਾ ਹੈ, ਗੁਰਮੁਖ ਬੰਦੇ ਲਾਗੇ ਜਾਪ ਕਰਨ ਦਾ ਫਲ ਵੱਧ ਪ੍ਰਾਪਤ ਹੁੰਦਾ ਹੈ, ਆਪਣੇ ਇਸ਼ਟ ਲਾਗੇ ਜਾਪ ਕਰਨ ਦਾ ਫਲ ਵੱਧ ਪ੍ਰਾਪਤ ਹੁੰਦਾ ਹੈ। ਸੋ ਇਹ ਮਹਾਂਪੁਰਸ਼ਾਂ ਦਾ ਪਵਿੱਤਰ ਸਥਾਨ ਹੈ। ਧੰਨ ਬਾਬਾ ਜਵਾਹਰ ਦਾਸ ਜੀ ਦਾ। ਇੱਥੇ ਅਸੀਂ ਜਿਹੜੀ ਸੰਗਤ ਕਰਦੇ ਹਾਂ ਜਾਂ ਸੇਵਾ ਕਰਦੇ ਹਾਂ, ਇਹਦਾ ਫਲ ਵੀ ਵੱਧ ਪ੍ਰਾਪਤ ਹੁੰਦਾ ਹੈ। ਸੋ ਆਓ ਐਸੇ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਉੱਤੇ, ਜਾਪ ਸਾਹਿਬ ਦੀ ਕਥਾ ਚੱਲ ਰਹੀ ਹੈ, 75 ਪੌੜੀਆਂ ਹੋ ਗਈਆਂ ਨੇ, ਅੱਗੇ ਕਲਗੀਧਰ ਜੀ ਜਿਵੇਂ ਵਾਹਿਗੁਰੂ ਜੀ ਦੀ ਉਸਤਤ ਕਰਦੇ ਆ, ਆਓ ਬੜੇ ਪ੍ਰੇਮ ਦੇ ਨਾਲ ਸ਼੍ਰਵਣ ਕਰੀਏ। ਮਹਾਰਾਜ ਜੀ ਫਰਮਾਉਂਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਬੰਗ ਦਾਤਾ,
ਸਾਰਿਆਂ ਨੂੰ ਦਾਤਾ ਮੈਨੇ ਦੇਣ ਵਾਲਾ। ਇਹ ਵੱਖਰੀ ਗੱਲ ਹੈ ਕਿ ਦਿਖਦਾ ਨਹੀਂ ਕਿਸੇ ਨੂੰ, ਤੇ ਦਿਮਾਗ ਦੇ ਬਹਾਨੇ ਵੀ ਇਹ ਬੰਦਾ ਪੜ੍ਹਿਆ ਬਹੁਤ, ਵਿਦਿਆ ਦੇ ਬਹਾਨੇ ਮਿਲਦਾ ਪਿਆ, ਕਿਸੇ ਨੂੰ ਸੇਵਾ ਦੇ ਬਹਾਨੇ, ਕਿਸੇ ਨੂੰ ਸਿਮਰਨ ਦੇ ਬਹਾਨੇ, ਕਿਸੇ ਨੂੰ ਨੌਕਰੀ ਦੇ ਬਹਾਨੇ, ਤੇ ਸਾਰੀ ਦੁਨੀਆ ਨੂੰ ਧਰਤੀ ਦੇ ਬਹਾਨੇ। ਧਰਤੀ 'ਚ ਅੰਨ ਬੀਜਿਆ ਜਾਂਦਾ ਹੈ, ਪਰ ਜਿੰਨਾ ਬੀਜਿਆ ਜਾਂਦਾ ਉਹ ਤੋਂ ਹਜ਼ਾਰਾਂ ਗੁਣਾ ਫਸਲ ਜਿਹੜੀ ਹੈ ਉਹ ਪੈਦਾ ਹੁੰਦੀ ਹੈ ਅਤੇ ਪ੍ਰਾਪਤ ਹੁੰਦਾ ਹੈ। ਦੇਣ ਵਾਲਾ ਇੱਕ ਹੀ ਆ ਪਰਮੇਸ਼ੁਰ, ਪਰ ਦਿੰਦਾ ਕਿਸੇ ਬਹਾਨੇ ਹੈ, ਸਾਹਮਣੇ ਕੁਝ ਹੋਰ ਦਿਖਦਾ ਹੈ ਅਤੇ ਪਿੱਛੇ ਦੇਣ ਵਾਲਾ ਉਹ ਵਾਹਿਗੁਰੂ ਪਰਮੇਸ਼ੁਰ ਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਰਬੰਗ ਦਾਤਾ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹ ਪਰਮੇਸ਼ੁਰ ਵਾਹਿਗੁਰੂ ਹੈ।
ਸਰਬੰਗ ਗਿਆਤਾ,
ਤੇ ਸਭ ਕੁਝ ਜਾਣਨ ਵਾਲਾ, ਜਿਹਨੂੰ ਸਭ ਪਤਾ ਹੈ, ਕੋਈ ਗੱਲ ਛਿਪੀ ਨਹੀਂ, ਕੋਈ ਲੁਕੋ ਨਹੀਂ। ਆਪਾਂ ਪੜ੍ਹਦੇ ਹਾਂ ਨਾ, ਅੰਤਰਜਾਮੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਵਾਹਿਗੁਰੂ ਪਰਮੇਸ਼ੁਰ ਜੀ ਸਭ ਜਾਣਦੇ ਨੇ ਕਿ ਕਿੱਡਾ ਕੁ ਚੰਗਾ ਹੈ, ਕਿੱਡਾ ਕੁ ਮੰਦਾ ਹੈ, ਇਹ ਬੰਦਾ ਕਿਸ ਤਰ੍ਹਾਂ ਦਾ ਹੈ। ਇੱਕ ਬੇਨਤੀ ਕਰੇ ਦਾਸ, ਅਸੀਂ ਇੱਕ ਤੁਕ ਪੜ੍ਹਦੇ ਹਾਂ ਨਾ, ਬਈ ਕਈ ਵਾਰੀ ਸ਼ੰਕਾ ਆ ਜਾਂਦਾ ਹੈ ਬਈ ਇੱਕ ਬੰਨੇ 'ਤੇ ਗੁਰੂ ਮਹਾਰਾਜ ਜੀ ਲਿਖਦੇ ਨੇ ਕਿ ਅਰਦਾਸ ਕਰਿਆ ਕਰੋ, ਦੂਜੇ ਬੰਨੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਸਭ ਜਾਣਦਾ, ਵਿਣ ਬੋਲਿਆ ਸਭ ਕੁਝ ਜਾਣਦਾ, ਕਿਸ ਅੱਗੇ ਕੀਚੇ ਅਰਦਾਸ, ਅਤੇ ਦੂਸਰੇ ਬੰਨੇ ਅਰਦਾਸ ਤੋਂ ਬਿਨਾਂ ਸਰਨਾ ਨਹੀਂ। ਹੁਣ ਇੱਥੇ ਵਿਸ਼ੇ ਅੱਡ ਹੋ ਗਏ ਨੇ, ਇੱਕ ਵਿਸ਼ਾ ਚੱਲਦਾ ਪਿਆ ਅੰਤਰਜਾਮੀ ਦਾ ਵੀ ਸਭ ਜਾਣਦਾ ਹੈ, ਦੂਜਾ ਵਿਸ਼ਾ ਕੀ ਆ, ਰੋਵੇਗਾ ਤੇ ਮਾਂ ਦੁੱਧ ਦੇਵੇਗੀ, ਬੇਨਤੀ ਕਰੇਗਾ ਤੇ ਵਾਹਿਗੁਰੂ ਸੁਣੇਗਾ। ਇਹ ਦੋ ਅੱਡ ਅੱਡ ਵਿਸ਼ੇ ਨੇ। ਸਾਨੂੰ ਦਾਤ ਉਹ ਪ੍ਰਾਪਤ ਹੁੰਦੀ ਹੈ ਜਿਹੜੀ ਸਾਡੇ ਢਿੱਡ ਦੀ ਭੁੱਖ ਹੋਵੇ, ਉੱਤੋਂ ਅਸੀਂ ਜੋ ਮਰਜ਼ੀ ਗੱਲਾਂ ਕਰੀ ਜਾਈਏ। ਆਪਣੇ ਅੰਦਰ ਦੇਖਣਾ ਚਾਹੀਦਾ ਹੈ, ਮਹਾਂਪੁਰਸ਼ ਕੀ ਕਹਿੰਦੇ ਨੇ ਕਿ ਦਿਲ ਦੇ ਵਿੱਚ ਸਤਿਕਾਰ ਕਿਹੜੀ ਚੀਜ਼ ਦਾ, ਮਹੱਤਤਾ ਕਿਹੜੀ ਚੀਜ਼ ਦੀ। ਜਿਹੜੀ ਚੀਜ਼ ਮੇਰੇ ਢਿੱਡ 'ਚ ਪਈ ਆ ਨਾ, ਉੱਤੋਂ ਮੈਂ ਕਹੀ ਜਾਵਾਂ ਮਹਾਰਾਜ ਮੈਨੂੰ ਦਰਸ਼ਨ ਦਿਉ, ਮੈਨੂੰ ਨਾਮ ਦਿਉ, ਮੈਨੂੰ ਸੇਵਾ ਦਿਉ, ਮੈਨੂੰ ਸਿਮਰਨ ਦਿਉ, ਮੈਨੂੰ ਜੀਵਨ ਦਿਉ, ਨਹੀਂ ਮਿਲੇਗਾ। ਕਿਉਂ? ਢਿੱਡ ਮੇਰਾ ਹੋਰ ਚੀਜ਼ ਭਾਲਦਾ ਹੈ, ਅੰਦਰੋਂ ਮੇਰੇ ਢਿੱਡ ਦੀ ਭੁੱਖ ਹੋਰ ਹੈ। ਇਹ ਜਿਹੜੀ ਤੁੱਕ ਹੈ ਨਾ, ਵਿਣ ਬੋਲਿਆਂ ਸਭ ਕੇ ਜਾਣਦਾ, ਇਹ ਢਿੱਡ ਦੀ ਭੁੱਖ ਦੀ ਗੱਲ ਕਰਦੀ ਆ ਵੀ ਮੂੰਹ ਜਿੰਨੀਆਂ ਮਰਜ਼ੀ ਚੋਪੜੀਆਂ ਗੱਲਾਂ ਕਰੀ ਜਾ, ਅੰਦਰ ਕੁਝ ਹੋਰ। ਹੁਣ ਆਪਾਂ ਉੱਤੋਂ ਤਾਂ ਸਾਰੇ ਕਹਿ ਦਿੰਦੇ ਹਾਂ ਵੀ ਸਭ ਤੋਂ ਵੱਡਾ ਪਰਮਾਤਮਾ, ਪਰ ਅੰਦਰੋਂ ਨਹੀਂ ਨਹੀਂ ਪੈਸਾ ਚਾਹੀਦਾ ਵਾ, ਪੈਸੇ ਬਿਨਾਂ ਗੱਲ ਥੋੜ੍ਹੀ ਬਣਦੀ ਆ, ਗੱਡੀ ਥੋੜ੍ਹੀ ਚੱਲਦੀ ਆ। ਉੱਤੋਂ ਆਪਾਂ ਕਹਿੰਦੇ ਹਾਂ ਵੀ ਮਹਾਰਾਜ ਨਾਮ ਦਿਉ, ਅੰਦਰੋਂ ਢਿੱਡ ਕੀ ਕਹਿੰਦਾ ਵਾ, ਨਾਮ ਨਾਲ ਮੇਰੀ ਗੱਡੀ ਥੋੜ੍ਹੀ ਚੱਲਣੀ, ਮੈਨੂੰ ਤਾਂ ਪੈਸਾ ਚਾਹੀਦਾ। ਦੋ ਚੀਜ਼ਾਂ ਨਾ, ਪਰਮਾਤਮਾ ਅਤੇ ਪੈਸਾ। ਹੁਣ ਉੱਤੋਂ ਆਪਾਂ ਸਾਰੇ ਕਹਿੰਦੇ ਹਾਂ ਰੱਬ ਵੱਡਾ ਹੈ, ਰੱਬ ਵੱਡਾ ਹੈ, ਪਰ ਮਾਫ਼ ਕਰਿਓ, ਢਿੱਡੋਂ ਅਸੀਂ ਹੋਰ ਕਿਸੇ ਨੂੰ ਵੱਡਾ ਮੰਨਦੇ ਹਾਂ। ਇਸ ਕਰਕੇ ਗੁਰਬਾਣੀ ਕਹਿੰਦੀ ਆ ਵਿਣ ਬੋਲਿਆ ਸਭ ਕੇ ਜਾਣਦਾ, ਅਤੇ ਚੀਜ਼ ਉਹ ਮਿਲੇਗੀ ਜਿਹੜੀ ਸਾਡੇ ਢਿੱਡ ਦੀ ਭੁੱਖ ਹੋਵੇ, ਜੋ ਅਸੀਂ ਅੰਦਰੋਂ ਆਂਦਰਾਂ ਤੋਂ ਚਾਹੁੰਦੇ ਹੋਵਾਂਗੇ ਨਾ, ਉਹ ਮਿਲੇਗੀ। ਆਪ ਹੈਰਾਨ ਹੋਵੋਗੇ, ਗੁਰਬਾਣੀ ਨੇ ਹਰ ਗੱਲ ਦਾ ਜਵਾਬ ਦਿੱਤਾ ਰੂਹਾਨੀਅਤ ਦਾ। ਗੁਰਬਾਣੀ ਕਹਿੰਦੀ ਹੈ ਜੈਸੀ ਭੁੱਖ ਤੈਸੀ ਕਾ ਪੂਰਕ, ਜਿਹੋ ਜਿਹੀ ਭੁੱਖ ਲੱਗੀ ਹੈ ਉਹੋ ਜਿਹੀ ਦਾਤ ਰੱਬ ਤੈਨੂੰ ਦੇਵੇਗਾ, ਉੱਤੋਂ ਜੋ ਮਰਜ਼ੀ ਤੂੰ ਕਰੀ ਜਾ। ਇਹਨੂੰ ਕਹਿੰਦੇ ਆ ਸਰਬੰਗ ਗਿਆਤਾ, ਸਭ ਜਾਣਦਾ। ਜਿਵੇਂ ਬਾਈਬਲ ਦੇ ਵਿੱਚ ਲਿਖਿਆ ਨਾ, ਚੋਪੜੇ ਬੁੱਲਾਂ ਵਾਲਿਆਂ ਤੋਂ ਰੱਬ ਖੁਸ਼ ਨਹੀਂ ਹੁੰਦਾ। ਉਹ ਚੋਪੜੇ ਬੁੱਲਾਂ ਦਾ ਮਤਲਬ ਮੈਨੂੰ ਇੱਕ ਦਿਨ ਪੜ੍ਹਦਿਆਂ ਵੈਸੇ ਗੱਲ ਚੰਗੀ ਲੱਗੀ, ਚੋਪੜੇ ਬੁੱਲਾਂ ਵਾਲਿਆਂ ਤੋਂ ਰੱਬ ਖੁਸ਼ ਨਹੀਂ ਹੁੰਦਾ। ਚੋਪੜੇ ਬੁੱਲ ਮੇਰੇ ਬੜੀਆਂ ਮਿੱਠੀਆਂ ਗੱਲਾਂ ਕਰਦੇ ਅਤੇ ਅੰਦਰੋਂ ਛੁਰੀ ਫੇਰਨੀ, ਇਹਨਾਂ 'ਤੇ ਰੱਬ ਖੁਸ਼ ਨਹੀਂ ਹੁੰਦਾ। ਮੂੰਹੋਂ ਕੁਝ ਕਹਿਣਾ ਅਤੇ ਅੰਦਰੋਂ ਕੁਝ। ਹੁਣ ਤੁਸੀਂ ਹੈਰਾਨ ਹੋਵੋਗੇ, ਜਿਹੋ ਜਿਹੀ ਬੰਦੇ ਦੀ ਭਾਵਨਾ ਵਾ ਨਾ ਢਿੱਡੋਂ, ਵੀ ਮਹੱਤਤਾ ਕਿਹਨੂੰ ਦਿੰਦਾ ਹੈ, ਉਹੋ ਜਿਹਾ ਫਲ ਪ੍ਰਾਪਤ ਹੁੰਦਾ ਹੈ। ਜਿਹੋ ਜਿਹਾ ਹਿਰਦੇ ਦਾ ਭਾਵ ਹੈ, ਭਾਵਨਾ ਹੀ ਇੱਕ ਇੱਦਾਂ ਦੀ ਸ਼ੈ ਹੈ ਜਿਹੜੀ ਹਰ ਕਰਮ ਨੂੰ ਭਗਤੀ ਬਣਾਉਂਦੀ। ਜੇ ਭਾਵਨਾ ਨਾ ਹੋਵੇ, ਤੁਸੀਂ ਇੱਕ ਗੱਲ ਕਿਤੇ ਨੋਟ ਕਰਿਓ, ਭਾਵਨਾ ਜਦੋਂ ਰੋਟੀ 'ਚ ਆ ਗਈ ਤਾਂ ਉਹ ਕੀ ਬਣ ਗਿਆ? ਲੰਗਰ, ਪ੍ਰਸ਼ਾਦ ਹੈ, ਤਾਂ ਉਹ ਹੀ ਆਟਾ ਨਾ ਜਿਹੜਾ ਆਪਣੇ ਘਰੇ, ਉਹ ਹੀ ਘਿਓ। ਗੁਰਦੁਆਰੇ ਬਣੇ ਤਾਂ ਦੇਗਾ, ਘਰ 'ਚ ਬਣੇ ਤਾਂ ਹਲਵਾ ਵਾ, ਗੁਰਦੁਆਰੇ ਬਣੇ ਤਾਂ ਕੜਾਹ ਵਾ, ਘਰ 'ਚ ਬਣੇ ਤਾਂ ਹਲਵਾ ਵਾ। ਹੁਣ ਜਦੋਂ ਭਾਵਨਾ, ਦਿਲ ਦੀ ਭਾਵਨਾ ਗੁਰੂ ਦੇ ਪ੍ਰਸ਼ਾਦੇ 'ਚ ਆ ਗਈ ਤਾਂ ਉਹ ਪ੍ਰਸ਼ਾਦ ਬਣ ਜਾਂਦਾ। ਨਹੀਂ ਭਾਵਨਾ ਹੈਗੀ ਤਾਂ ਉਹਨਾਂ ਅਗਲੇ ਪਤਾ ਕੀ ਕਹਿੰਦੇ ਹੁੰਦੇ, ਰੋਟੀਆਂ ਖਾਣ ਨੂੰ ਗੁਰਦੁਆਰੇ ਤੁਰੇ ਫਿਰਦੇ, ਜੇ ਭਾਵਨਾ ਨਹੀਂ ਤਾਂ। ਅੱਛਾ, ਉਹੋ ਹੀ ਭਾਵਨਾ, ਜਾਂ ਇੱਦਾਂ ਕਰ ਲਈਏ ਵੀ ਭਗਤੀ ਜਿਹੜੀ ਨਾ ਦਿਲੋਂ ਆਂਦਰਾਂ ਦੀ ਭੁੱਖ, ਆਂਦਰਾਂ ਦੀ ਭੁੱਖ ਨੂੰ ਭਾਵਨਾ ਕਹਿੰਦੇ ਨਾ, ਵੀ ਦਿਲ ਕੀ ਚਾਹੁੰਦਾ, ਅੰਦਰੋਂ ਬੰਦਾ ਕੀ ਚਾਹੁੰਦਾ। ਉਹੋ ਹੀ ਭਾਵਨਾ ਜਦੋਂ ਪਾਣੀ ਦੇ ਵਿੱਚ ਆ ਗਈ, ਬਾਹਰ ਦੁਨੀਆਂ ਦਾ ਪਾਣੀ ਅਤੇ ਗੁਰੂ ਦੇ ਘਰ ਦਾ ਪਾਣੀ ਕੀ ਬਣ ਜਾਂਦਾ? ਜਲ, ਸ਼ਕਤੀਆਂ ਦਾ ਮਾਲਕ, ਸ਼ਕਤੀਆਂ ਦਾ ਸੋਮਾ। ਬਾਹਰ ਪੈਰ ਧੋਣ ਵਾਲਾ ਪਾਣੀ ਅਤੇ ਇੱਥੇ ਜੇ ਪੈਰ ਧੋਤੇ ਤਾਂ ਚਰਣਾ ਅੰਮ੍ਰਿਤ। ਉਹੀ ਭਾਵਨਾ ਜਦੋਂ ਸਫ਼ਰ ਦੇ ਵਿੱਚ ਆ ਗਈ ਤਾਂ ਸਫ਼ਰ ਕੀ ਬਣ ਜਾਂਦਾ ਹੈ? ਚਰਨ ਚਲੋ ਮਾਰਗ ਗੋਬਿੰਦ ਯਾਤਰਾ, ਗੁਰਧਾਮਾਂ ਦੀ ਯਾਤਰਾ, ਗੁਰੂ ਦੇ ਦੁਆਰਿਆਂ ਦੇ ਦਰਸ਼ਨ। ਉਹੀ ਭਾਵਨਾ ਜਦੋਂ ਸੰਗੀਤ ਵਿੱਚ ਆ ਗਈ ਉਹ ਕੀ ਬਣ ਜਾਂਦਾ? ਕੀਰਤਨ, ਰਾਗ ਕੀ ਬਣ ਗਿਆ? ਕੀਰਤਨ ਬਣ ਗਿਆ। ਉਹੀ ਭਾਵਨਾ ਜਦੋਂ ਘਰ ਦੇ ਵਿੱਚ ਆ ਗਈ ਤਾਂ ਉਹ ਕੀ ਬਣ ਜਾਂਦਾ? ਮੰਦਿਰ, ਕਾਰਜ ਦੇ ਵਿੱਚ ਆ ਗਈ ਤਾਂ ਕਰਮ, ਕਿਰਿਆ ਦੇ ਵਿੱਚ ਆ ਗਈ ਤਾਂ ਸੇਵਾ, ਤੇ ਜਦੋਂ ਉਹੀ ਭਾਵਨਾ ਇਸ ਬੰਦੇ ਦੇ ਅੰਦਰ ਆ ਜਾਂਦੀ ਤੇ ਇਹ ਬੰਦਾ ਕੀ ਬਣ ਜਾਂਦਾ? ਦੇਵਤਾ, ਸੰਤ, ਭਗਤ, ਰੱਬ ਭਾਵਨਾ ਦੇ ਸਿਰ ਤੇ ਜਿਉਂਦਾ ਹੈ। ਜਿਵੇਂ ਰੋਟੀ ਤੇ ਸਿਰ ਤੇ ਬੰਦਾ ਜਿਉਂਦਾ ਨਾ, ਰੋਟੀ ਨਾ ਮਿਲੇ ਤੇ ਮੌਤ। ਰੱਬ ਉਹਨਾਂ ਘਰਾਂ 'ਚ ਮਰ ਚੁੱਕਾ ਵਾ ਜਿਨ੍ਹਾਂ ਘਰਾਂ 'ਚ ਪ੍ਰੇਮ ਨਹੀਂ, ਪਰਮੇਸ਼ਰ ਦਾ ਭਗਤੀ ਨਹੀਂ। ਆ ਕਿਸੇ ਸੱਜਣ ਨੂੰ ਤੁਸੀਂ ਪੁੱਛੋ, ਕਈ ਕਹਿਣਗੇ ਜੀ ਦਿਲ 'ਚ ਪ੍ਰੇਮ ਹੋਣਾ ਚਾਹੀਦਾ। ਉਹ ਸਾਨੂੰ ਕਿੱਦਾਂ ਪਤਾ ਲੱਗੇ ਵੀ ਤੇਰੇ ਦਿਲ 'ਚ ਪ੍ਰੇਮ ਆ? ਮੁੰਡਾ ਜਾਂ ਬਜ਼ੁਰਗ ਹੋਵੇ, ਪਾਟੇ ਲੀੜੇ ਹੋਣ, ਕੱਪੜੇ ਹੋਣ, ਟੁੱਟੀ ਮੰਜੀ ਹੋਵੇ ਤੇ ਕੋਈ ਜਾ ਕੇ ਕਵੇ ਤੁਹਾਡੇ ਬੁੱਢੇ ਦਾ ਤੇ ਆਹ ਹਾਲ ਆ, ਤੇ ਆਪਾਂ ਕੀ ਕਹੀਏ? ਨਹੀਂ ਨਹੀਂ ਮੇਰੇ ਦਿਲ 'ਚ ਬੜਾ ਪ੍ਰੇਮ ਆ। ਉਹ ਕਹਿੰਦੇ ਉਹ ਭੁੱਖਾ ਮਰ ਰਿਹਾ, ਤੇਰੇ ਦਿਲ ਦੇ ਪ੍ਰੇਮ ਨੂੰ ਮੈਂ ਕੀ ਕਰਾਂ? ਪ੍ਰੇਮ ਦੀ ਕਮਾਈ ਕਰਨੀ ਪੈਂਦੀ ਹੈ, ਭਾਵਨਾ ਕਮਾਉਣੀ ਪੈਂਦੀ ਹੈ। ਭਾਵਨਾ ਦਿਲ 'ਚ ਨਹੀਂ ਰੱਖਿਆ ਸਰਦਾ, ਭਾਵਨਾ ਦੀ ਕਮਾਈ ਕਰਨੀ ਪੈਂਦੀ ਹੈ। ਪ੍ਰੇਮ ਦਿਲ 'ਚ ਰੱਖਿਆ ਕੁਝ ਨਹੀਂ ਹੁੰਦਾ। ਸੰਗਤ ਹੈ, ਭੁੱਖੀ ਸੀ, ਨਹੀਂ ਜੀ ਮੇਰੇ ਮਨ 'ਚ ਤੇ ਸੰਗਤ ਦਾ ਬਹੁਤ ਸਤਿਕਾਰ ਆ, ਤੂੰ ਤੇ ਰੋਟੀ ਵੀ ਨਹੀਂ ਪੁੱਛੀ, ਤੂੰ ਤੇ ਪਾਣੀ ਵੀ ਨਹੀਂ ਪੁੱਛਿਆ, ਤੇ ਤੇਰੇ ਸਤਿਕਾਰ ਨੂੰ ਮੈਂ ਕੀ ਕਰਾਂ? ਪ੍ਰੇਮ ਸਤਿਕਾਰ ਭਾਵਨਾ ਦਿਲ 'ਚ ਰੱਖਣੀ ਹੋਰ ਗੱਲ ਹੈ, ਕਮਾਈ ਕਰਨੀ ਇਹਦੀ ਹੋਰ ਗੱਲ ਹੈ। ਬੱਚਾ ਹੋਵੇ, ਪਾਟੇ ਤੁਹਾਡੇ ਘਰ 'ਚ ਤੁਹਾਡਾ ਕੋਈ ਬੱਚਾ ਹੈ, ਮੰਨ ਲਓ ਤੁਹਾਡੀ ਔਲਾਦ ਆ, ਤੁਹਾਡਾ ਲੜਕਾ ਵਾ, ਪਾਟੇ ਕੱਪੜੇ ਹੋਣ, ਰੋਟੀ ਉਹਨੂੰ ਮਿਲੇ ਨਾ, ਤੁਹਾਨੂੰ ਕੋਈ ਆਣ ਕੇ ਕਵੇ ਉਹ ਤੁਹਾਡਾ ਮੁੰਡਾ ਭੁੱਖਾ ਤੁਰਿਆ ਫਿਰਦਾ, ਤੁਸੀਂ ਕਹੋ ਨਹੀਂ ਨਹੀਂ ਮੇਰੇ ਦਿਲ 'ਚ ਬੜਾ ਪ੍ਰੇਮ ਹੈ? ਸਾਨੂੰ ਕਿੱਦਾਂ ਪਤਾ ਲੱਗੇ ਵੀ ਤੇਰੇ ਦਿਲ 'ਚ ਪ੍ਰੇਮ ਹੈ? ਪ੍ਰੇਮ ਦੀ ਕਮਾਈ ਕਰਨੀ ਪੈਂਦੀ। ਸ਼ੇਖ ਸਾਦੀ ਸਾਹਿਬ ਦੀ ਕਿੱਡੀ ਸੋਹਣੀ ਸਾਖੀ ਆਉਂਦੀ, ਕਿਸੇ ਫਕੀਰ ਨੂੰ ਮਿਲ ਗਏ, ਮੁਸਲਮਾਨ ਮੱਥਾ ਨਹੀਂ ਨਾ ਟੇਕਦੇ, ਮੱਥਾ ਟੇਕਣਾ ਹਰਾਮ ਮੰਨਿਆ ਗਿਆ, ਉਹ ਕਹਿੰਦੇ ਧੌਣ ਜਿਹੜੀ ਹੈ, ਸਿਰ ਜਿਹੜਾ ਵਾ ਸਿਜਦਾ, ਇਹ ਖੁਦਾ ਨੂੰ ਹੋ ਸਕਦਾ ਔਰ ਕਿਸੇ ਨੂੰ ਨਹੀਂ, ਕਿਸੇ ਨੂੰ ਵੀ ਨਹੀਂ। ਜਿਵੇਂ ਆਪਾਂ ਕੋਈ ਬਜ਼ੁਰਗ ਹੋਵੇ ਉਹਦੇ ਗੋਡੀਆਂ ਹੱਥ ਲਾਉਂਦੇ, ਗੋਡੀਆਂ ਹੱਥ ਲਾਉਣਾ ਵੀ ਹਰਾਮ ਹੈ। ਇਹ ਕੀ ਕਰਦੇ ਆ? ਹੱਥ ਸੁੱਟਦੇ ਆ, ਦਸਤ ਬੋਸੀ ਕਹਿੰਦੇ ਨਾ, ਹੱਥ ਸੁੱਟਦੇ ਆ, ਬਹੁਤਾ ਸਤਿਕਾਰਯੋਗ ਆ ਅਤੇ ਤਿੰਨ ਵਾਰੀ ਗੱਲ ਮਿਲਦੇ, ਹੱਥ ਚੁੰਮਦੇ ਆ, ਬਹੁਤਾ ਸਤਿਕਾਰਯੋਗ ਆ ਅਤੇ ਤਿੰਨ ਵਾਰੀ ਗੱਲ ਨਹੀਂ ਮਿਲਦੇ ਹੁੰਦੇ, ਇੱਕ ਦੂਜੇ ਨੂੰ ਜੱਫੀ ਜੀ ਪਾਉਂਦੇ ਹੁੰਦੇ, ਬਸ ਇਹਨਾਂ 'ਚ ਇਹੀ ਸਤਿਕਾਰ ਹੁੰਦਾ। ਆਪਣੇ ਵਾਂਗ ਨਹੀਂ ਵੀ ਕੋਈ ਸੰਤ ਸਾਧੂ ਆ ਉਹਨੂੰ ਫਤਿਹ ਬੁਲਾਉਣੀ ਜਾਂ ਨਮਸਕਾਰ ਕਰਨੀ ਜਾਂ ਸਿਰ ਝੁਕਾਉਣਾ, ਜੋ ਦੀਸੇ ਗੁਰਸਿੱਖੜਾ ਅਤੇ ਸਨਿਵ ਨਿਵ ਲਾਗੂ ਪਾਏ ਜੀ, ਇਹ ਨਹੀਂ ਹੁੰਦਾ ਇਹਨਾਂ 'ਚ, ਇਹਨਾਂ 'ਚ ਹਰਾਮ ਮੰਨਿਆ ਜਾਂਦਾ ਹੈ। ਸ਼ੇਖ ਸਾਦੀ ਸਾਹਿਬ ਇੱਕ ਸੰਤ ਕੋਲੇ ਗਏ, ਇੱਕ ਫਕੀਰ ਕੋਲੇ ਗਏ, ਹੋਰ ਵੀ ਫਕੀਰ ਸੀ, ਉਹਨੇ ਬੜਾ ਪ੍ਰੇਮ ਕੀਤਾ, ਜੱਫੀਆਂ ਹੀ ਪਾਈ ਜਾਵੇ, ਹੱਥ ਹੀ ਚੁੰਮੀ ਜਾਵੇ, ਇਹ ਵਿਚਾਰੇ ਭੁੱਖੇ ਪਿਆਸੇ। ਹਾਰ ਕੇ ਸਾਦੀ ਸਾਹਿਬ ਨੂੰ ਕਹਿਣਾ ਹੀ ਪੈ ਗਿਆ, ਕਹਿੰਦੇ ਹੱਥ ਹੀ ਚੱਟੀ ਜਾਣਾ ਕਿ ਕੋ ਦਵੇਗਾ ਵੀ ਖਾਣ ਦਾ, ਇਹ ਜੱਫੀਆਂ ਪਾਈ ਜਾਵੇਗਾ। ਪ੍ਰੇਮ ਦਿਲ 'ਚ ਆ, ਸਾਨੂੰ ਕੀ ਪਤਾ ਹੈ? ਭਾਵਨਾ ਦਿਲ 'ਚ ਆ, ਸਾਨੂੰ ਕੀ ਪਤਾ ਹੈ? ਆਪਦੇ ਘਰ 'ਚ ਕਦੀ ਇੱਦਾਂ ਕੀਤਾ ਵਾ ਵੀ ਪਿਓ ਭੁੱਖਾ ਹੋਵੇ, ਮਾਂ ਭੁੱਖੀ ਹੋਵੇ ਅਤੇ ਕਵੇ ਜੀ ਮੇਰਾ ਤਾਂ ਪ੍ਰੇਮ ਆ? ਇੱਦਾਂ ਗੁਰੂ ਕੇ ਘਰ ਦੇ ਵਿੱਚ, ਗੁਰਸਿੱਖੀ ਦੇ ਵਿੱਚ ਆਪਣੇ ਪ੍ਰੇਮ ਨੂੰ ਜ਼ਾਹਰ ਕਰਨ ਵਾਸਤੇ ਗੁਰੂ ਦੇ ਦਰਸ਼ਨ ਕਰਨ ਗੁਰਦੁਆਰੇ ਜਾਣਾ ਪੈਂਦਾ ਹੈ। ਇੱਦਾਂ ਕਿਹਾ ਨਹੀਂ ਸਰਦਾ ਵੀ ਰੱਬ ਹਰ ਥਾਂ 'ਤੇ, ਪਰਕਰਮਾ ਕਰਨੀਆਂ ਇਹ ਦਿਲ ਦਾ ਪ੍ਰੇਮ ਹੈ। ਕੜਾਹ ਪ੍ਰਸ਼ਾਦ ਦੀ ਦੇਗ ਦਾ ਭੋਗ ਲਵਾਇਆ ਕਦੀ ਮਹਾਰਾਜ ਨੂੰ? ਕਹੀ ਜਾ ਬੜਾ ਪ੍ਰੇਮ ਆ ਮੇਰਾ। ਇਹ ਵੀ ਕੀ ਆ? ਪ੍ਰੇਮ ਨੂੰ ਪ੍ਰਗਟ ਕਰਨਾ, ਪ੍ਰੇਮ ਦੀ ਕਮਾਈ ਕਰਨੀ, ਭਾਵਨਾ ਦੀ ਕਮਾਈ ਕਰਨੀ, ਗੁਰੂ ਸਾਹਿਬ ਦੇ ਦਰਸ਼ਨ ਕਰਨੇ, ਗੁਰੂ ਸਾਹਿਬ ਅੱਗੇ ਅਰਦਾਸ ਕਰਨੀ, ਗੁਰੂ ਸਾਹਿਬ ਨੂੰ ਰੁਮਾਲਾ ਚੜ੍ਹਾਉਣਾ, ਗੁਰੂ ਘਰ ਜਾ ਕੇ ਸੇਵਾ ਕਰਨੀ, ਇਹ ਕੀ ਆ? ਆਪਣੀ ਭਾਵਨਾ, ਆਪਣੇ ਪ੍ਰੇਮ ਨੂੰ ਪ੍ਰਗਟ ਕਰਨਾ, ਇਹਦੀ ਕਮਾਈ ਕਰਨੀ। ਕਿਉਂ? ਬਿਨਾਂ ਇਹਦੀ ਕਮਾਈ ਤੋਂ, ਪ੍ਰਗਟ ਕਰਨ ਤੋਂ ਲਾਭ ਪ੍ਰਾਪਤ ਨਹੀਂ ਹੁੰਦਾ ਹੈ। ਹੁਣ ਕਿੱਡੇ ਕਿੱਡੇ ਗੁਰਮੁਖ ਸੀ ਜਿਹੜੇ ਵੀਹ ਵੀਹ ਪਰਿਕਰਮਾ ਕਰੀ ਜਾਂਦੇ, ਕਿੱਡੇ ਕਿੱਡੇ ਮਹਾਂਪੁਰਸ਼ ਸੀ ਜਿਹੜੇ ਸਤਿਗੁਰੂ ਜੀ ਦੇ ਦਰਸ਼ਨ ਹੀ ਕਰੀ ਜਾਂਦੇ। ਦਰਸ਼ਨਾਂ ਬਿਨਾਂ ਅੰਨ ਪਾਣੀ ਨਹੀਂ ਹੋ ਸਕਦੇ, ਇਹ ਕੀ ਆ? ਪ੍ਰੇਮ। ਇੱਥੋਂ ਹੀ ਪਤਾ ਲੱਗਦਾ, ਹੋਰ ਤਾਂ ਕੋਈ ਥਰਮਾਮੀਟਰ ਹੈ ਨਹੀਂ ਵੀ ਕਿੰਨਾ ਕੁ ਪ੍ਰੇਮ। ਹੁਣ ਸਾਡੇ ਵਿੱਚ ਇੱਕ ਨਿੱਕਾ ਜਿਹਾ ਸਵਾਲ, ਰੁਮਾਲੇ ਚੜ੍ਹਾਈ ਜਾਂਦੇ ਆ, ਜਦੋਂ ਆਪ ਕੱਪੜੇ ਲੈਂਦੇ ਉਦੋਂ ਤਾਂ ਕਦੀ ਚੇਤਾ ਨਹੀਂ ਆਉਂਦਾ। ਜੇ ਸਰਨ ਦੀ ਗੱਲ ਕਰੀਏ ਤਾਂ ਸਕੂਟਰ ਲੈਣ ਦੀ ਲੋੜ ਪਈ ਹੈ, ਸਰਦਾ ਤਾਂ ਸਾਈਕਲ 'ਤੇ ਵੀ ਆ ਫਿਰ। ਜੇ ਸਰ ਦੀ ਗੱਲ ਕਰੀਏ ਤੇ ਗੱਡੀ ਲੈਣ ਦੀ ਕੀ ਲੋੜ ਪਈ ਆ, ਸਰ ਦਾ ਤੇ ਬੱਸ ਤੇ ਵੀ ਆ। ਫਿਰ ਹੁਣ ਇੱਕ ਸਾਡੇ ਸਵਾਲ ਕਰੀ ਜਾਂਦੇ, ਹਰਿਮੰਦਰ ਸਾਹਿਬ ਤੇ ਸੋਨਾ ਲੱਗਾ ਨਾ ਤੇ ਮੈਂ ਲਾਇਆ ਹੀ ਆ, ਤੇ ਜਿਹਨੇ ਕੀਤਾ ਸਵਾਲ ਉਹਨੇ ਪੀਰ ਨੇ ਵੀ ਦੁੱਕੀ ਨਹੀਂ ਦਿੱਤੀ, 200 ਸਾਲ ਬਾਅਦ ਬਸ ਸਿਰ ਫਸਾਉਣਾ, ਜਿਹਨੇ ਲਾਇਆ ਵਾ ਉਹ ਸੱਚਖੰਡ ਬੈਠਾ ਹੋਊਗਾ ਗੁਰੂ ਸਾਹਿਬ ਦੀ ਸੇਵਾ ਕਰਕੇ। ਹੁਣ ਇਹ 100-150 ਸਾਲ ਬਾਅਦ ਜਦੋਂ ਤੋਂ ਸੋਨਾ ਲੱਗਾ ਹੋਵੇਗਾ ਉਹਦੇ ਬਾਅਦ ਅੱਜ ਸਵਾਲ ਕੀਤਾ ਜਾ ਰਿਹਾ ਸੋਨਾ ਕਿਉਂ ਲੱਗਾ ਜਾਂ ਕਿਉਂ ਲਾਇਆ ਜਾ ਰਿਹਾ। ਜਿੱਥੇ ਪ੍ਰੇਮ ਹੁੰਦਾ ਉੱਥੇ ਹਿਸਾਬ ਕਿਤਾਬ ਨਹੀਂ ਹੁੰਦਾ, ਇਹ ਤਾਂ ਗੱਲ ਪੱਕੀ। ਹੁਣ ਆਪਣੇ ਤੋਂ ਘਰ ਦੇ ਵਿੱਚ ਕੋਈ ਬੰਦਾ ਆਣ ਕੇ ਸਾਨੂੰ ਬਾਹਰੋਂ ਕਵੇ ਮੈਨੂੰ ਉਧਾਰੇ 2 ਲੱਖ ਰੁਪਈਆ ਦੇ ਜਾਂ 5 ਲੱਖ ਰੁਪਈਆ ਦੇ, ਆਪਾਂ ਕਦੀ ਵੀ ਨਹੀਂ ਦਿੰਦੇ। ਜਿਹੋ ਜਿਹਾ ਮਾਹੌਲ ਚੱਲ ਰਿਹਾ, ਮੋਦੀ ਨੇ ਜਿੱਦਾਂ ਲੋਕਾਂ ਦਾ ਲਹੂ ਪੀਤਾ ਵਾ, ਗਾਂ ਆਸ ਵੀ ਨਹੀਂ ਆ ਵੀ ਮੁੜਨਗੇ, ਕਦੀ ਵੀ ਨਹੀਂ ਦਿੰਦੇ। ਉਹੋ ਹੀ ਸਾਡਾ ਬੱਚਾ ਆਣ ਕੇ ਸਾਨੂੰ ਕਵੇ ਮੈਂ ਵਿਦੇਸ਼ ਦੇ ਵਿੱਚ ਜਾਣਾ ਵਾਂ, ਏਜੰਟ ਨੂੰ 10 ਲੱਖ ਦੇਣਾ, ਅਸੀਂ ਕਰਜ਼ਾ ਚੁੱਕਣ ਨੂੰ ਵੀ ਤਿਆਰ ਹਾਂ। ਪ੍ਰੇਮ ਜਿਹਨੂੰ ਸਮਝ ਲਿਆ ਨਾ ਵੀ ਮੇਰਾ ਵਾ, ਉੱਥੇ ਹਿਸਾਬ ਕਿਤਾਬ ਨਹੀਂ ਹੁੰਦੇ। ਇੱਕ ਅੰਗਰੇਜ਼ ਸੱਜਣ ਦੀ ਤੁਸੀਂ ਕਹਾਣੀ ਸੁਣੀ ਹੋਊਗੀ ਨਾ, ਉਹਦੇ ਵਿਕਲਾਂਗ ਲੜਕੀ ਪੈਦਾ ਹੋਈ ਸੀ, ਪੋਲੀਓ ਸੀ, ਲੜਕੀ ਦੇ ਸਰੀਰ ਨਹੀਂ ਸੀ ਚੱਲਦਾ ਹੱਥ ਪੈਰ, ਅਮੀਰ ਬਹੁਤ ਸੀ। ਹੁਣ ਗੱਲ ਕੀ ਆ, ਲਹੂ ਦਾ ਰਿਸ਼ਤਾ ਮੇਰਾ, $51 ਮਿਲੀਅਨ ਲਾ ਕੇ ਉਹਨੇ ਪਾਰਕ ਬਣਾਇਆ, $51 ਮਿਲੀਅਨ ਲਾ ਕੇ, 1 ਮਿਲੀਅਨ 'ਚ ਕਿੰਨੇ ਹੁੰਦੇ 10 ਲੱਖ, 10 ਲੱਖ ਹੁੰਦਾ 1 ਮਿਲੀਅਨ, $51 ਮਿਲੀਅਨ ਲਾ ਕੇ ਉਹਨੇ ਪਾਰਕ ਬਣਾਇਆ ਜੀ, ਜਿੱਥੇ ਵਿਕਲਾਂਗ ਬੱਚੇ ਖੇਡ ਸਕਣ, ਝੂਲਿਆਂ ਦਾ ਆਨੰਦ ਮਾਣ ਸਕਣ। ਵੀ ਜਿੰਨੇ ਦੁਨੀਆ 'ਚ ਵਿਕਲਾਂਗ ਬੱਚੇ ਆ ਨਾ, ਵੀ ਮੇਰੀ ਬੱਚੀ ਵਿਕਲਾਂਗ ਆ, ਹੱਥ ਪੈਰ ਨਹੀਂ ਚੱਲਦੇ, ਉਹ ਸਾਰੇ ਇੱਥੇ ਆਉਣ, ਉਹ ਆਨੰਦ ਲੈ ਸਕਣ, ਉਹ ਖੁਸ਼ੀ ਮਹਿਸੂਸ ਕਰਨ ਜਿਹੜੀ ਦੂਜੇ ਬੱਚੇ ਜਿਨ੍ਹਾਂ ਦੇ ਹੱਥ ਪੈਰ ਠੀਕ ਕਰਦੇ। ਹੁਣ ਉਹਨੂੰ ਕਿਸੇ ਨੇ ਪੁੱਛਿਆ, ਤੂੰ ਤਾਂ ਦੁੱਕੀ ਨਹੀਂ ਸੀ ਕਿਸੇ ਨੂੰ ਦਿੰਦਾ, ਅਤੇ $51 ਮਿਲੀਅਨ ਖਰਚਤਾ, ਕਹਿੰਦਾ ਮੇਰੀ ਬੱਚੀ ਹੈ, ਮੈਂ ਪੈਸੇ ਕਿੱਥੇ ਖੜਦੇ। ਇਹਦਾ ਮਤਲਬ ਕਿ ਜਿੱਥੇ ਮੇਰਾ ਵਾ ਨਾ, ਵੀ ਇਹ ਮੇਰੇ ਆ, ਇਹ ਮੇਰਾ ਵਾ, ਉੱਥੇ ਅਸੀਂ ਹਿਸਾਬ ਕਿਤਾਬ ਨਹੀਂ ਕਰਦੇ, ਅਤੇ ਜਿਹਨੂੰ ਅਸੀਂ ਆਪਣਾ ਨਹੀਂ ਸਮਝਦੇ ਉਹਦੇ ਨਾਲ ਸਾਡੇ ਹਿਸਾਬ ਕਿਤਾਬ ਚੱਲਦੇ ਆ। ਜਦੋਂ ਅਸੀਂ ਗੁਰੂ ਨੂੰ ਆਪਣਾ ਸਮਝਦੇ ਹਾਂ ਫਿਰ ਹਿਸਾਬ ਕਿਤਾਬ ਮੁੱਕ ਜਾਂਦੇ, ਉੱਥੇ ਫਿਰ ਇਹ ਚੇਤਾ ਹੀ ਨਹੀਂ ਰਹਿੰਦਾ ਵੀ ਸੋਨਾ ਲਾਤਾ ਵਾ ਜਾਂ ਰੁਮਾਲੇ ਚੜ੍ਹ ਰਹੇ ਜਾਂ ਮੱਥੇ ਟਿਕ ਰਹੇ ਆ ਜਾਂ ਪਰਿਕਰਮਾ ਹੋ ਰਹੀ ਆ ਜਾਂ ਗੁਰਦੁਆਰਿਆਂ ਦੀ ਸੇਵਾ ਹੋ ਰਹੀ ਆ ਜਾਂ ਹੌਸਪੀਟਲ ਬਣ ਰਹੇ ਆ ਸੰਗਤ ਦੀ ਸੇਵਾ ਵਾਸਤੇ। ਇਹੀ ਤਾਂ ਫਰਕ ਆ ਨਾ। ਤਾਂ ਚਲੋ ਵਿਸ਼ਾ ਥੋੜ੍ਹਾ ਜਿਹਾ ਲੰਬਾ ਹੋਈ ਜਾ ਰਿਹਾ ਹੈ, ਪਰਮੇਸ਼ਰ ਕਿਹੜੀ ਵਸਤੂ ਦਾ ਫਲ ਦਿੰਦਾ ਹੈ ਜਿਹੜੀ ਢਿੱਡ ਦੀ ਭੁੱਖ ਆ, ਉੱਤੋਂ ਕਹਿਣ ਦੇ ਨਾਲ ਰੱਬ ਨਹੀਂ ਠੱਗਿਆ ਜਾਂਦਾ। ਮੋਮੜੀਆਂ ਗੱਲਾਂ, ਮੂੰਹ ਮਿੱਠੀਆਂ ਗੱਲਾਂ ਕਰਨ ਦੇ ਨਾਲ, ਮੋਮਨ ਠੱਗੀਆਂ ਗੱਲਾਂ ਕਰਨ ਦੇ ਨਾਲ ਰੱਬ ਨਹੀਂ ਠੱਗਿਆ ਜਾਂਦਾ। ਉਹ ਸਭ ਕੁਝ ਜਾਣਦਾ ਹੈ, ਕਿਹਦੇ ਅੰਦਰ ਕੀ ਚੱਲਦਾ ਪਿਆ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਇਹਨੂੰ ਕਹਿੰਦੇ ਸਰਬੰਗਿਆਤਾ, ਸਭ ਪਤਾ। ਐਸਾ ਵਾਹਿਗੁਰੂ ਪਰਮੇਸ਼ਰ
ਸਰਬੰ ਭਾਨੇ,
ਇਸੇ ਤਰ੍ਹਾਂ ਭਾਨੇ ਨਾਮ ਹੁੰਦਾ ਪ੍ਰਕਾਸ਼ ਦੇਣ ਵਾਲੇ ਦਾ, ਜਿਹੜਾ ਸਭ ਨੂੰ ਪ੍ਰਕਾਸ਼ ਦੇ ਰਿਹਾ ਹੈ, ਜਿਹਦੀ ਜਾਂ ਫਿਰ ਇਹਦਾ ਸੌਖਾ ਜਿਹਾ ਅਰਥ, ਜਿਹਦੀ ਜੋਤ ਹਰ ਇੱਕ ਦੇ ਵਿੱਚ ਚਾਨਣ ਕਰਦੀ ਪਈ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਹਰੇਕ ਦੇ ਅੰਦਰ ਜਿਹਦੀ ਜੋਤ ਪ੍ਰਕਾਸ਼ ਦੀ ਪਈ ਹੈ, ਆਤਮ ਸੱਤਾ ਹਰੇਕ ਦੇ ਅੰਦਰ ਬੈਠੀ ਹੋਈ ਹੈ, ਜਿਹੜਾ ਸਭ ਨੂੰ ਪ੍ਰਕਾਸ਼ਣ ਵਾਲਾ ਹੈ, ਸਭ ਨੂੰ ਜਾਣਨ ਵਾਲਾ ਹੈ, ਅਤੇ ਜਿਹਦੀ ਜੋਤ ਹਰ ਜਗ੍ਹਾ ਪ੍ਰਕਾਸ਼ ਰਹੀ ਹੈ ਬੈਠੀ। ਇੱਦਾਂ ਭਾਨ ਦੇਣ ਵਾਲਾ, ਪ੍ਰਕਾਸ਼ਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਜੀ ਹਨ।
ਸਰਬੰਗ ਮਾਨੇ,
ਅਤੇ ਜਿਹਨੂੰ ਸਾਰੇ ਮੰਨਦੇ ਆ, ਸਰਬੰਗ ਮੈਨੇ ਸਾਰੇ, ਅਖੀਰ ਮੰਨਣਾ ਹੀ ਪੈਂਦਾ ਹੈ, ਜਿਹੜਾ ਸਭ ਤੋਂ ਵੱਡਾ ਹੈ, ਤਾਕਤਵਰ ਹੈ, ਸ਼੍ਰੋਮਣੀ ਹੈ, ਜਿਹਦੇ ਵਿੱਚ ਸੰਪੂਰਨ ਗੁਣ ਹਨ। ਜਿਵੇਂ ਸ਼੍ਰੀ ਮੱਧ ਵਾਲਮੀਕ ਰਮਾਇਣ ਦੇ ਵਿੱਚ ਬੜਾ ਸੋਹਣਾ ਸਵਾਲ ਕੀਤਾ ਗਿਆ ਹੈ, ਕੀ ਸਵਾਲ ਕੀਤਾ ਗਿਆ ਹੈ, ਸਰਬੰਗ ਭਾਨੇ ਸਰਬੰਗ ਮਾਨੇ, चलो सरबंग माने का पहला विस्तार कर लेने, जिन्हों सारे मानते, जिन्हिया भी दुनिया दियां बड़िया ताकत ने शक्तियां ने देवी देवते ने सब झुकते हैं। हर जेठ जुड़न का लोड़िया जिस अगे सब निवान, वो कौन आ परमेश्वर वाहिगुरु सब का पूजनीक सत्कार योग माननीय, जिदे विच सब तो वध गुण ने, ज्ञान च भी पूरा, विराग च भी पूरा, पदार्थां विच भी पूरा। बंदे दे विच ज्ञान हुंदा पर थोड़ा जिहा, परमेशर च संपूर्ण ज्ञान हुंदा, हर चीज संपूर्ण हुंदी। इसे करके कहिंदे ना, खट भगा संपन्न जो ताहे कहत भगवान, जिच खट गुण पूरे आ। हुण बंदे च ज्ञान ते है पर थोड़ा, इन्ना नहीं, एक हिस्सा ही आ। दिमाग दे दो हिस्से आ ना अपने, एक चेतन ते एक अवचेतन। जदों आपां जागदे पए आ तां हुण साडा चेतन कॉन्शियस माइंड काम करदा पिया, नौ हिस्से सुता पिया वा, एक हिस्सा ही जागदा पिया। हुण एक हिस्से च नॉलेज आ, ज्ञान आ। मान लो असी कोई किताब पढ़ी भी काम क्रोध माड़ा है, ये ज्ञान कित्थे आ? एक हिस्से च। पर नौ हिस्से जिहड़ा मन साडा अजे जागया नहीं ना, सुता पिया, उहदे विच काम क्रोध बैठा होया। एक हिस्से ने पढ़ लिया भी यह माड़ा वा, पर जदों समा आउंदा फिर वह नौ हिस्से मारदे ना हलारा, वह जिहड़ा पढ़िया सी ना किताबां च काम क्रोध माड़ा, वह चेते भी नहीं रहिंदा जदों गुस्सा आउंदा, जदों लोभ पैदा होंदा। क्यों? नौ हिस्से वह पहला अंदर बैठा होया, एक हिस्सा की कर लूगा उत्थे। जिमें धार्मिक ग्रंथा में त्रिधा हंकार मनिया, त्रिधा हंकार, तीन तरह का हंकार। जिहड़ा त्रिधा हंकार मनिया धार्मिक ग्रंथा में, सतोगुणी त्रिधा, मैंने तीन तरह का सतोगुणी हंकार तो कौन पैदा होए? ब्रह्मा जी। रजोगुणी अहंकार दे अभिमानी कौन हैं? भगवान विष्णु। तमोगुणी अहंकार दे अभिमानी कौन हैं? भगवान शिव। त्रिधा अहंकार, सतोगुण संसार पैदा किया, रजोगुण तो पालना, तमोगुण तो भगवान शिव खत्म करता। तो जो वाहिगुरु जी ने सृष्टि बनाई तो सब तो पहला माया तो की पैदा किया? त्रिधा अहंकार। यदा मतलब जोड़ा अहंकार सब तो पहला पैदा होया। इस करके काम नू जित सकते, क्रोध नू जित सकते, लोभ नू जित सकते, मोह नू जित सकते, पर हंकार नू नहीं। इन्हां तो गुरु कृपा करके बचावे। क्यों? सृष्टि की उत्पत्ति तो पहला जिहड़ी चीज़ बनी वह हंकार आ, त्रिधा हंकार उन्हों कहा जाता। इस करके महाराज अगे अरदास करनी पैंदी, काम क्रोध लोभ मोह हंकार नू महाराज कृपा करके दूर करते करते, नहीं तो किसी के वास की गल नहीं। जे आपां पढ़ भी लिया भी काम माड़ा है, पराई स्त्री की संगत माड़ी है, तो वह तो एक हिस्से च ही है। जिहड़ा नौ हिस्से साडा दिमाग अनकॉन्शियस अवचेतन मन, उहदे विच नौ हिस्से की बैठा काम, नौ हिस्से की बैठा क्रोध, नौ हिस्से की बैठा लोभ। तो जदों असी एक हिस्से च पढ़ लिया भी पैसे माड़े आ किसी के दूजे के चुकने, पर जदों नौ हिस्से ने जोर मारिया चेता ही नहीं रहिंदा भी की पढ़िया सी, की सुनिया। इस करके कहिंदे ना भी गुरु कृपा करे मन बस आवे नानका, जे पूर्ण कृपा होए। काम क्रोध अर लोभ वो बिनस जाए हंगबेब, नानक प्रभ सरागति कर प्रसाद। क्यों? नौ हिस्से, काम क्रोध का चोलड़ा सब गल पाए आए। जिन्हें काम क्रोध जेड़ा ना, नौ हिस्से बैठा है, गुरु कढ़े तो निकलणगे, नहीं तो नहीं निकलणगे। चलो इस पासे विस्थार ज्यादा हो जाता है। जिदे विच सारे गुण ने, गुरु महाराज दे विच किन्ने गुण ने, जिवें श्री मध वाल्मीक रामायण दे विच बड़ा सुंदर जिक्र आता है। वह लिखते ने, इस संसार दे विच गुणवान वानकश्च वीरेवान धर्मगश्च धर्मज्ञश्च कृत्यश्च सत्यवाक्को दृढ़वृता चरित्रेण चा को युक्ता सर्वभूतेषु को हिता विद्वान का समर्थश्च कश्चैक प्रिय दर्शना आत्मवान को जित क्रोधो द्युतिमान को अनसूयका कस्या विभ्यति देवश्च जात्रोश्च संयुगे ਦੁਨੀਆਂ 'ਚ ਕਿਹੜਾ ਬੰਦਾ ਵਾ ਜਿਹੜਾ ਗੁਣਵਾਨ ਵੀ ਹੋਵੇ ਅਤੇ ਵੀਰੇਵਾਨ ਵੀ ਹੋਵੇ, ਮੈਨੇ ਚਿਹਰੇ 'ਤੇ ਉਹਦੇ ਤੇਜ਼ ਪ੍ਰਤਾਪ ਵੀ ਹੋਵੇ ਸੂਰਜ ਵਰਗਾ। ਕਿਉਂ? ਵੀਰਜ ਦੇ ਨਾਲ ਤੇਜ਼ ਪ੍ਰਤਾਪ ਵੱਧਦਾ ਹੈ। ਧਰਮੀ ਵੀ ਹੋਵੇ, ਕ੍ਰਿਤ ਘਣ ਨਾ ਹੋਵੇ, ਸੱਤਵਾਦੀ ਹੋਵੇ, ਦ੍ਰਿੜ ਵਰਤ ਹੋਵੇ, ਨਿਤਨੇਮ ਆਪਣੀਆਂ ਮਰਿਆਦਾ ਦਾ ਪੱਕਾ ਹੋਵੇ, ਅਨੇਕਾਂ ਤਰ੍ਹਾਂ ਦੇ ਕੌ ਚਰਿੱਤਰਾਂ ਵਾਲਾ ਹੋਵੇ, ਪ੍ਰਾਣੀ ਮਾਤਰ ਦਾ ਹਤੈਸ਼ੀ ਹੋਵੇ, ਫਿਰ ਵਿਦਵਾਨ ਵੀ ਹੋਵੇ, ਸਮਰੱਥ ਵੀ ਹੋਵੇ, ਅੱਤ ਸੋਹਣਾ ਹੋਵੇ, ਜਿਵੇਂ ਕਲਗੀਧਰ ਮਹਾਰਾਜ ਅੱਤ ਸੋਹਣਾ ਹੋਵੇ, ਧੀਰੇਵਾਨ ਹੋਵੇ, ਕ੍ਰੋਧ ਨੂੰ ਜਿੱਤਣ ਵਾਲਾ ਹੋਵੇ, ਤੇਜਸਵੀ ਹੋਵੇ, ਈਰਖਾ ਤੋਂ ਸ਼ੁੱਨ ਹੋਵੇ। ਇੰਨੇ ਗੁਣ ਕਿਸੇ ਬੰਦੇ 'ਚ ਹੈ? ਇਹ ਵਾਲਮੀਕ ਜੀ ਨੇ ਸਵਾਲ ਕੀਤਾ ਨਾਰਦ ਮੁਨੀ। ਇੰਨੇ ਗੁਣ ਕਿਸੇ 'ਚ ਹੈ ਤਾਂ ਦੱਸੋ, ਕਹਿੰਦੇ ਉਹਨੂੰ ਸਿਰ ਝੁਕਾਵਾਂਗੇ ਤਾਂ ਕਿ ਉਹ। ਨਾਰਦ ਮੁਨੀ ਹੱਸ ਪਿਆ, ਕਹਿੰਦਾ ਛੱਡਿਆ ਕਿਹੜਾ ਸੀ? ਉਹ ਕਹਿੰਦੇ ਵੀ ਇੰਨੇ ਗੁਣ ਜਿਹੜੇ ਨੇ ਉਹ ਕਿਸੇ ਬੰਦੇ 'ਚ ਨਹੀਂ ਹੁੰਦੇ, ਉਹ ਸਿਰਫ ਈਸ਼ਵਰ 'ਚ ਹੁੰਦੇ। ਇੰਨੇ ਗੁਣ ਕਿਹਦੇ 'ਚ ਨੇ? ਈਸ਼ਵਰ 'ਚ। ਆਪਾਂ ਪੜ੍ਹਦੇ ਹਾਂ ਨਾ, ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਇੰਨੇ ਗੁਣ ਸਿਰਫ ਪਰਮਾਤਮਾ 'ਚ ਹੋ ਸਕਦੇ, ਇਸ ਕਰਕੇ ਪਰਮਾਤਮਾ ਸਾਰਿਆਂ ਦਾ ਮਾਨ ਨਹੀਂ ਹੈ। ਬਾਕੀਆਂ 'ਚ ਨੇ ਗੁਣ, ਪਰ ਥੋੜ੍ਹੇ ਥੋੜ੍ਹੇ। ਸੰਪੂਰਨ ਗੁਣ ਕਿਹਦੇ 'ਚ ਨੇ? ਉਹ ਈਸ਼ਵਰ ਦੇ ਵਿੱਚ ਨੇ। ਜਿਵੇਂ ਇਸਲਾਮ ਧਰਮ ਦੀਆਂ ਕਿਤਾਬਾਂ 'ਚ ਲਿਖਿਆ ਵੀ ਯੂਸਫ ਨਾਮੇ ਮਿਸਰ ਦਾ ਪਾਤਸ਼ਾਹ ਸਭ ਤੋਂ ਸੋਹਣਾ ਸੀ। ਉਹ ਸਹਿਜ ਸੁਭਾਅ, ਜਦੋਂ ਤਿਆਰ ਹੋ ਕੇ ਆਪਣੇ ਮਹਿਲ 'ਚੋਂ ਦਰਬਾਰ ਨੂੰ ਜਾਂਦਾ ਅਤੇ ਉਹਦੀ ਸੁੰਦਰਤਾ ਦੇਖ ਕੇ ਸਬਜ਼ੀ ਭਾਜੀ ਕੱਟਦੀਆਂ ਦਾਸੀਆਂ ਨੌਕਰਾਣੀਆਂ ਮਟਿਆਰਾਂ ਆਪਣੀਆਂ ਉਂਗਲਾਂ ਵੱਢ ਬਹਿੰਦੀਆਂ, ਏਡਾ ਸੋਹਣਾ ਚੇਤਾ ਭੁੱਲ ਜਾਂਦਾ, ਉਂਗਲਾਂ ਹੀ ਵੱਢ ਬਹਿੰਦੀਆਂ। ਯੂਸਫ ਦੀ ਸੁੰਦਰਤਾ ਉਹਨਾਂ ਦਾਸੀਆਂ ਨੂੰ ਚਕਤ ਕਰ ਦਿੰਦੀ, ਅਤੇ ਕਮਾਲ ਦੀ ਗੱਲ ਆਪਣੀਆਂ ਉਂਗਲਾਂ ਉਂਗਲਾਂ ਵੱਢ ਕੇ ਵੀ ਉਹ ਦੁੱਖ ਨਾ ਚਿਤਾਰਦੀਆਂ, ਇੰਨਾ ਚਿੱਤ ਉਹਦੇ ਵਿੱਚ ਖੁੱਭ ਜਾਂਦਾ। ਇਹ ਤਾਂ ਇਸਲਾਮ ਧਰਮ ਦੀ ਗੱਲ ਹੈ। ਜਦੋਂ ਖਾਲਸੇ ਪੰਥ ਦੀ ਤਵਾਰੀਖ ਪੜ੍ਹਦੇ ਹਾਂ ਤਾਂ ਕਹਿੰਦੇ ਸੋਚਣ 'ਤੇ ਤੁਸੀਂ ਮਜਬੂਰ ਹੋ ਜਾਓਗੇ ਵੀ ਯੂਸਫ ਦੀ ਸੁੰਦਰਤਾ ਦਾਸੀਆਂ ਦੇ ਹੱਥਾਂ 'ਤੇ ਚਾਕੂ ਫਰਾ ਦਿੰਦੀਆਂ ਸੀ, ਪਰ ਕਲਗੀਧਰ ਦੀ ਕਿੱਡੀ ਸੁੰਦਰਤਾ ਹੋਵੇਗੀ? ਕਿੰਨੇ ਸੋਹਣੇ ਹੋਣਗੇ ਵੀ ਜਿਨ੍ਹਾਂ ਦੀ ਖੂਬਸੂਰਤੀ ਨੂੰ ਦੇਖ ਕੇ ਭਾਈ ਮਨੀ ਸਿੰਘ ਬੰਦ ਬੰਦ ਕਟਾ ਗਿਆ, ਅਤੇ ਸੀ ਨਹੀਂ ਮੁੱਖੋਂ ਉਚਾਰੀਏ। ਹੁਣ ਮੰਨਣ 'ਚ ਆ ਸਕਦੀ ਜੇ ਦੁਨਿਆਵੀ ਤੌਰ 'ਤੇ ਦੇਖੀਏ, ਇੰਨਾ ਦੁੱਖ ਹੋਵੇ ਅਤੇ ਸੀ ਨਾ ਮੁੱਖ 'ਚੋਂ ਨਿਕਲੇ। ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲਵਾ ਲਈ, ਬਾਬਾ ਦੀਪ ਸਿੰਘ ਜੀ ਸੀਸ ਤਲੀ 'ਤੇ ਰੱਖੀ ਵਿਸਤੇ, 40 ਸਿੰਘ 10 ਲੱਖ ਨਾਲ ਲੜਦੇ, ਬੇਅੰਤੀ ਚਰਖੜੀਆਂ 'ਤੇ ਚੜ੍ਹੇ ਨੇ ਅਤੇ ਅੱਜ ਤੱਕ ਸ਼ਹੀਦ ਹੋ ਰਹੇ ਨੇ, ਹੁਣ ਵੀ ਸ਼ਹੀਦੀਆਂ ਪਾ ਰਹੇ। ਤਾਂ ਕਲਗੀਧਰ ਸਰਬ ਗੁਣ ਸੰਪੰਨ ਈਸ਼ਵਰ ਦਾ ਸਰੂਪ ਮੰਨੇ ਜਾਂਦੇ ਆ। ਇਸੇ ਕਰਕੇ ਮਹਾਰਾਜ ਜੀ ਕੀ ਕਹਿੰਦੇ ਨੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਪੋਏ ਗਿਰ ਪਰਾ ਪਰਾ ਕਲੇਜੇ ਛੇਕ ਜਾਂ ਆਭਾ ਅਭੰਗ। ਐਸੀ ਸੁੰਦਰਤਾ ਜਿਹੜੀ ਭੰਗ ਹੀ ਨਹੀਂ ਹੋ ਸਕਦੀ। ਤਾਂ ਸਰਬੰ ਮਾਨੇ ਸਾਰੇ ਉਹਨਾਂ ਨੂੰ ਕਿਉਂ ਮੰਨਦੇ ਨੇ? ਕਿਉਂਕਿ ਉਹਨਾਂ ਵਿੱਚ ਉਹ ਗੁਣ ਨੇ ਜਿਹੜੇ ਸੰਸਾਰ ਵਿੱਚ ਕਿਸੇ ਵਿੱਚ ਵੀ ਨੇ, ਥੋੜ੍ਹੇ ਥੋੜ੍ਹੇ ਨੇ। ਕਿਸੇ 'ਚ ਸੁੰਦਰਤਾ ਪਰ ਇੰਨੀ ਥੋੜ੍ਹੀ ਹੈ, ਕੋਈ ਵਿਦਵਾਨ ਹੋ ਸਕਦਾ ਪਰ ਏਡਾ ਥੋੜ੍ਹੀ ਹੈ, ਕੋਈ ਸੂਰਮਾ ਹੈ ਪਰ ਕਲਗੀਧਰ ਜਿੱਡਾ ਥੋੜ੍ਹੀ ਹੈ, ਕੋਈ ਬੁੱਧੀਮਾਨ ਹੋ ਸਕਦਾ ਪਰ ਕਲਗੀਧਰ ਜਿੱਡਾ ਨਹੀਂ, ਕੋਈ ਤਪੱਸਵੀ ਹੋ ਸਕਦਾ ਵਾ ਪਰ ਏਡਾ ਵੀ ਨਹੀਂ ਆ ਵੀ ਦਵੈਤ ਏਕ ਰੂਪ ਹੋਏ ਗਏ ਉਹ ਇਹ ਬਿਦ ਕਰਤ ਤਪੱਸਿਆ ਪਏ। ਤਾਂ ਇਸ ਕਰਕੇ ਉਹਨਾਂ ਨੂੰ ਸਾਰੇ ਮੰਨਦੇ ਆ ਜੀ। ਜਾਂ ਇਹ ਤਾਂ ਹੋ ਗਿਆ ਸਰਬੰਗ ਮਾਨੇ ਦਾ ਅਰਥ, ਇੱਕ ਰਹਿ ਗਿਆ ਸਰਬੰਗ ਭਾਨੇ। ਪਹਿਲਾਂ ਵੈਸੇ ਤੋਂ ਕਹਿੰਦੀ ਸਰਬੰਗ ਭਾਨੇ, ਜਿਹੜਾ ਸਾਰਿਆਂ ਨੂੰ ਭਾਨੇ ਨਾਮ ਪ੍ਰਕਾਸ਼ ਰਿਹਾ, ਜਿਵੇਂ ਸੂਰਜ ਚੜ੍ਹਦਾ ਅਤੇ ਵਸਤੂ ਦਾ ਗਿਆਨ ਹੁੰਦਾ, ਇੱਦਾਂ ਸਾਡੇ ਅੰਦਰ ਬੈਠਾ ਕਿਹੜਾ ਗਿਆਨ ਕਰਾਉਂਦਾ ਪਿਆ ਵਾ, ਦੁੱਖ ਦਾ, ਸੁੱਖ ਦਾ, ਖੁਸ਼ੀ ਦਾ, ਗਮੀ ਦਾ ਜਾਂ ਵਿਚਾਰਾਂ ਦਾ? ਸਭ ਤੋਂ ਵੱਡਾ ਧੋਖਾ ਕੀ ਆ? ਵਿਚਾਰਾਂ ਦਾ। ਆਪਾਂ ਕੀ ਸਮਝਦੇ ਹਾਂ ਵੀ ਜਿਹੜੇ ਚੰਗੇ ਬੰਦੇ ਹੁੰਦੇ ਉਹਨਾਂ ਨੂੰ ਮਾੜੇ ਵਿਚਾਰ ਨਹੀਂ ਆਉਂਦੇ? ਵਿਚਾਰ ਮਾੜੇ ਚੰਗੇ ਸਾਰਿਆਂ ਨੂੰ ਹੀ ਆਉਂਦੇ ਆ। ਜਿਵੇਂ ਸਰਾਂ ਦੇ ਵਿੱਚ ਇੱਕ ਸੱਜਣ ਆਉਂਦਾ ਅਤੇ ਦੂਜਾ ਚਲੇ ਜਾਂਦਾ, ਦੂਜਾ ਚਲੇ ਗਿਆ ਅਤੇ ਤੀਜਾ ਆ ਗਿਆ, ਇੱਦਾਂ ਜਿਹਦੇ ਸਾਹਮਣੇ ਵਿਚਾਰ ਆਉਂਦੇ ਪਏ ਆ ਮਾੜੇ ਅਤੇ ਚੰਗੇ, ਉਹ ਕੌਣ ਆ? ਦ੍ਰਿਸ਼ਟਾ, ਸਾਕਸ਼ੀ, ਵੀ ਹੁਣ ਮੈਨੂੰ ਆਹ ਵਿਚਾਰ ਆਇਆ, ਹੁਣ ਮੈਨੂੰ ਆਹ ਵਿਚਾਰ ਆਇਆ। ਇਹਨਾਂ ਵਿਚਾਰਾਂ ਨੂੰ ਫੜਨਾ ਨਹੀਂ ਚਾਹੀਦਾ, ਇਹਨਾਂ ਨੂੰ ਸਿਰਫ ਦੇਖਣ ਵਾਲੇ ਬਣ ਕੇ ਰਹਿਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਤੁਸੀਂ ਦੇਖੋ ਜਿਹੜੇ ਚੰਗੇ ਬੰਦੇ ਆ ਉਹ ਕੀ ਕਰਦੇ ਆ, ਚੰਗੇ ਬੰਦਿਆਂ ਨੂੰ ਸੁਪਨਾ ਚੰਗਾ ਨਹੀਂ ਆਊਗਾ, ਕਿਉਂ? ਉਹ ਆਪਣੇ ਮਾੜੇ ਵਿਚਾਰਾਂ ਨੂੰ ਦੱਬ ਕੇ ਰੱਖਦੇ ਆ ਅਤੇ ਮਾੜੇ ਵਿਚਾਰਾਂ ਨੂੰ ਉਹ ਸੁਪਨੇ 'ਚ ਭੋਗਦੇ ਆ। ਇੰਨਾ ਫਰਕ ਹੁੰਦਾ। ਅੱਛਾ, ਮਾੜੇ ਬੰਦਿਆਂ ਨੂੰ ਸੁਪਨਾ ਮਾੜਾ ਨਹੀਂ ਆਊਗਾ, ਕਿਉਂ? ਮਾੜੇ ਬੰਦੇ ਸ਼ਰੇਆਮ ਹੀ ਮਾੜੇ ਆ, ਮਾੜੇ ਬੰਦੇ ਸ਼ਰੇਆਮ ਹੀ ਮਾੜੇ, ਉਹਨਾਂ ਨੂੰ ਸੁਪਨਾ ਬਹੁਤ ਚੰਗਾ ਆਊਗਾ, ਕਿਉਂ? ਉਹਨਾਂ ਦੇ ਮਾੜੇ ਵਿਚਾਰ ਜਿਹੜੇ ਉਹ ਸ਼ਰੇਆਮ ਮਾੜੇ ਭੋਗ ਰਹੇ। ਪਰ ਸਾਧੂ ਕੌਣ ਨੇ? ਇਹ ਤਾਂ ਹੋ ਗਏ ਨਾ ਚੰਗੇ ਮਾੜੇ, ਵੀ ਕਿਸੇ ਨੇ ਚੰਗੇ ਫੜ ਲਏ, ਕਿਸੇ ਨੇ ਮਾੜੇ ਫੜ ਲਏ। ਸਾਧੂ ਕੌਣ ਆ? ਨਾ ਉਹ ਵਿਚਾਰ ਤਾਂ ਆਈ ਜਾਣੇ ਮਨ 'ਚ ਮੁੜ ਮੁੜ ਕੇ, ਇਹ ਤਾਂ ਚੱਲਦਾ ਰਹਿਣਾ ਕੰਮ। ਉਹ ਨਾ ਮਾੜੇ ਫੜਦੇ ਨੇ ਨਾ ਚੰਗੇ ਫੜਦੇ ਨੇ, ਉਹ ਦ੍ਰਿਸ਼ਟਾ ਹੋ ਜਾਂਦੇ, ਸਾਕਸ਼ੀ ਹੋ ਜਾਂਦੇ ਦੇਖਣ ਵਾਲੇ। ਜਿਵੇਂ ਦੇਖਣ ਵਾਲਾ ਵਸਤੂ ਤੋਂ ਵੱਖ ਹੁੰਦਾ ਵਾ, ਘੜੇ ਨੂੰ ਦੇਖਣ ਵਾਲਾ ਘੜੇ ਤੋਂ ਵੱਖ ਹੈ, ਟੀ ਵੀ ਨੂੰ ਵੇਖਣ ਵਾਲਾ ਟੀ ਵੀ ਤੋਂ ਵੱਖ ਹੈ, ਸੀਨਰੀ ਨੂੰ ਦੇਖਣ ਵਾਲਾ ਸੀਨਰੀ ਤੋਂ ਵੱਖ ਹੈ, ਮੋਬਾਈਲ ਨੂੰ ਦੇਖਣ ਵਾਲਾ ਮੋਬਾਈਲ ਤੋਂ ਵੱਖ ਹੈ। ਉੱਦਾਂ ਉਹ ਮਾੜੇ ਚੰਗੇ ਕੋਈ ਵਿਚਾਰ ਵੀ ਨਹੀਂ ਗ੍ਰਹਿਣ ਕਰਦੇ, ਉਹ ਵੱਖ ਹੋ ਜਾਂਦੇ ਆ। ਤਾਂ ਉਹ ਜਿਹੜਾ ਸਾਡੇ ਅੰਦਰ ਨਾ ਗਿਆਨ ਕਰਾ ਰਿਹਾ ਵਾ ਵੀ ਹੁਣ ਮੈਂ ਸੁੱਖ ਮਹਿਸੂਸ ਕਰ ਰਿਹਾ, ਹੁਣ ਮੈਂ ਦੁੱਖ ਮਹਿਸੂਸ ਕਰ ਰਿਹਾ, ਉਹਨੂੰ ਕੀ ਕਹਿੰਦੇ? ਭਾਨੇ। ਪ੍ਰਕਾਸ਼ਣ ਵਾਲਾ ਸਾਰਿਆਂ ਦੇ ਅੰਦਰ ਬੈਠਾ, ਉਹ ਕੌਣ ਆ? ਵਾਹਿਗੁਰੂ ਪਰਮੇਸ਼ਰ ਜੀ। ਤਾਂ ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਮਹਾਰਾਜ ਕਹਿੰਦੇ ਨਮਸਕਾਰ ਹੈ।
ਸਰਬੰਗ ਪ੍ਰਾਣੰ,
ਸਰਬੰਗ ਪ੍ਰਾਣੰ ਜਿਹੜਾ ਸਾਰਿਆਂ ਦਾ ਪ੍ਰਾਣ ਸਰੂਪ ਹੈ। ਪ੍ਰਾਣ ਕੀ ਨੇ? ਸਵਾਸ। ਸਵਾਸਾਂ ਉੱਤੇ ਸਾਰੀ ਖੇਡ ਖੜੀ ਹੈ। ਜਦੋਂ ਡਾਕਟਰ ਆਉਂਦਾ ਵਾ ਬੰਦੇ ਦੀ ਮੌਤ ਚੈੱਕ ਕਰਦਾ ਵੀ ਇਹ ਬੰਦਾ ਮਰ ਚੁੱਕਾ ਕਿ ਨਹੀਂ, ਉਹ ਨਬਜ਼ ਹੀ ਦੇਖਦਾ ਨਾ। ਤਾਂ ਪ੍ਰਾਣ ਕੀ ਆ? ਜੀਵਨ ਦਾ ਰੂਪ ਨੇ। ਪ੍ਰਾਣ ਚੱਲਦੇ ਨੇ ਤਾਂ ਜ਼ਿੰਦਗੀ ਹੈ, ਨਹੀਂ ਤਾਂ ਡਾਕਟਰਾਂ ਦੁਆਰਾ, ਦੁਨਿਆਵੀ ਵੈਦਾਂ ਦੁਆਰਾ ਮਰਿਆ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਕਿ ਇਹ ਸੱਜਣ ਮਰ ਚੁੱਕਾ ਹੈ। ਤਾਂ ਵਾਹਿਗੁਰੂ ਕੀ ਆ? ਪ੍ਰਾਣ ਸਰੂਪ, ਸਵਾਸ ਸਰੂਪ, ਜਿਹਦੇ ਦਿੱਤੇ ਹੋਏ ਸਵਾਸ ਨੇ। ਸਵਾਸਾਂ ਦੇ ਵਿੱਚ ਜਿਹੜੀ ਤਾਕਤ ਉਹ ਵਾਹਿਗੁਰੂ ਦੀ। ਇਸ ਕਰਕੇ ਸਾਰਿਆਂ ਦਾ ਪ੍ਰਾਣ ਸਰੂਪ ਕੀ ਹੈ? ਵਾਹਿਗੁਰੂ ਪਰਮੇਸ਼ਰ ਜਿੰਦ ਜਾਨ ਹੈ। ਤਾਂ ਫਰਮਾਉਂਦੇ ਹਨ ਕਲਗੀਧਰ ਸੱਚੇ ਪਾਤਸ਼ਾਹ,
ਸਰਬੰ ਤ੍ਰਾਣੰ,
ਔਰ ਤ੍ਰਾਣ ਕਹਿੰਦੇ ਰੱਖਿਆ ਨੂੰ। ਵੈਸੇ ਤ੍ਰਾਣ ਅਰਥ ਹੁੰਦਾ ਸੰਜੋਦਾ। ਅੱਜ ਕੱਲ੍ਹ ਬੁਲਟ ਪਰੂਫ ਜੈਕਟਾਂ ਆ ਗਈਆਂ, ਹੋਰ ਵੀ ਬੜੀ ਤਰੱਕੀ ਹੋ ਰਹੀ ਹੈ। ਉਹਨਾਂ ਨੂੰ ਹਲਕੀਆਂ, ਜਿੱਦਾਂ ਆਪਾਂ ਕੱਪੜੇ ਪਾਏ ਨੇ ਇੱਦਾਂ ਹਲਕੀਆਂ ਬਣਦੀਆਂ ਪਈਆਂ, ਜਿੱਦਾਂ ਤੁਸੀਂ ਕੁੜਤਾ ਹੀ ਪਾਓ ਇੱਦਾਂ ਹੀ ਉਹ ਕੱਪੜਾ ਬਣਾਉਂਦੇ ਪਏ ਨੇ ਵੀ ਇੰਨਾ ਹਲਕਾ ਹੋ ਜੇ। ਜਾਂ ਸੁਪਰ ਕੋਪ ਬਣ ਰਹੇ ਨੇ, ਜਿੱਦਾਂ ਦੇ ਤੁਸੀਂ ਫਿਲਮਾਂ 'ਚ ਦੇਖੇ ਹੋਣਗੇ ਵੀ ਉਹਨਾਂ ਦੇ ਗੋਲੀਆਂ ਦਾ ਅਸਰ ਨਹੀਂ ਹੁੰਦਾ। ਇਹ ਨਹੀਂ, ਹਰ ਦੇਸ਼ ਲੱਗਾ ਹੈ ਆਪਦੀ ਫੌਜ ਨੂੰ ਤਗੜਾ ਕਰ। ਤਾਂ ਤ੍ਰਾਣ ਕਹਿੰਦੇ ਸੰਜੋ ਨੂੰ। ਸੰਜੋ ਕੀ ਕਰਦੀ ਸੀ? ਰੱਖਿਆ। ਤਲਵਾਰ ਦੇ ਵਾਰ ਤੋਂ, ਤੀਰ ਦੇ ਵਾਰ ਤੋਂ ਰੱਖਿਆ ਕਰਦੀ ਆ, ਸਰੀਰ ਨੂੰ ਬਚਾਉਂਦੀ ਹੈ। ਤਾਂ ਵਾਹਿਗੁਰੂ ਜੀ ਦਾ ਨਾਮ ਕੀ ਆ? ਰੱਖਿਆ ਕਰਨ ਵਾਲਾ। ਜਿਵੇਂ ਆਪਾਂ ਪੜ੍ਹਦੇ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ। ਪਰਮਾਤਮਾ ਦੁੱਖਾਂ ਸੁੱਖਾਂ ਤੋਂ ਰੱਖਿਆ ਕਰਦਾ ਹੈ ਜਿਹੜੇ ਉਹਦਾ ਸਿਮਰਨ ਕਰਦੇ ਨੇ, ਜਿਹੜੇ ਉਹਦੀ ਭਗਤੀ ਕਰਦੇ ਨੇ, ਜਿਹੜੇ ਉਹਨੂੰ ਜਪਦੇ ਹਨ। ਆਪਾਂ ਪੜ੍ਹਦੇ ਹਾਂ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰੈ, ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਵਰ। ਗੁਰੂ ਦਾ ਸ਼ਬਦ ਸਾਨੂੰ ਕਾਮ ਕ੍ਰੋਧ ਵਿਕਾਰਾਂ ਤੋਂ, ਆਦੀਆਂ ਵਿਆਧੀਆਂ ਦੁੱਖਾਂ ਤੋਂ, ਸਾਡੀ ਵਿਘਨਾਂ ਤੋਂ ਰੱਖਿਆ ਕਰਦਾ ਹੈ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਕਲਗੀਧਰ ਜੀ ਕਹਿੰਦੇ ਨੇ ਉਸ ਵਾਹਿਗੁਰੂ ਉੱਤੇ ਯਕੀਨ ਰੱਖ ਜਿਹਨੇ ਮਾਂ ਦੇ ਗਰਭ ਦੇ ਵਿੱਚ ਤੇਰੀ ਰੱਖਿਆ ਕੀਤੀ ਸੀ, ਜਿਹਨੇ ਮਾਂ ਦੇ ਗਰਭ ਵਿੱਚ ਜਿੱਥੇ ਬਾਹਰੋਂ ਕੋਈ ਸਹਾਇਤਾ ਨਹੀਂ ਪਹੁੰਚ ਸਕਦੀ, ਸਿਰਫ ਤੂੰ ਰੱਬ ਦੇ ਆਸਰੇ 'ਤੇ ਸੀ, ਉੱਥੋਂ ਬਾਹਰੋਂ ਕਿਸੇ ਦਾ ਹੱਥ ਨਹੀਂ ਪੈਣਾ। ਜਿਹਨੇ ਉਸ ਗਰਭ ਦੇ ਵਿੱਚ ਰੱਖਿਆ ਕੀਤੀ ਉਹੀ ਤੇਰੀ ਰੱਖਿਆ ਇਸ ਸੰਸਾਰ ਦੇ ਵਿੱਚ ਵੀ ਕਰੇਗਾ। ਸਤਿਗੁਰੂ ਜੀ ਕੀ ਫਰਮਾਉਂਦੇ ਨੇ? ਰੋਗਨ 'ਤੇ ਅਰ ਸੋਗਨ 'ਤੇ, ਜਲ ਜੋਗਨ 'ਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਘਾਵ, ਤੌਤਨ ਏਕ ਨਾ ਲਾਗਨ ਪਾਵੇ। ਰਾਖਤ ਹੈ ਆਪਣੋ ਘਰ ਦੈ ਕਰ, ਪਾਪ ਸਮੂਹ ਨਾ ਭੇਟਣ ਪਾਵੇ। ਔਰ ਕੀ ਬਾਤ ਕਹਾਂ ਕਹਿ ਤੁਸ, ਸੋ ਪੇਟ ਹੀ ਕੇ ਪਟ ਬੀਚ ਬਚਾਵੇ। ਗੁਰਮਤ ਦਾ ਥੋੜ੍ਹਾ ਜਿਹਾ ਫਰਕ ਹੈ। ਜਿਹੜੇ ਪੁਰਾਣਾ ਧਰਮ ਆ ਨਾ ਇਸ ਦੇਸ਼ ਦਾ, ਉਹ ਜਿਹੜੀ ਵੀ ਚੀਜ਼ ਕੱਢਦਾ ਨਾ ਉਹ ਅੱਗ 'ਚੋਂ ਕੱਢਦਾ। ਜਿਵੇਂ ਤੁਸੀਂ ਕਥਾ ਸੁਣੀ ਹੋਵੇਗੀ ਜਾਂ ਗ੍ਰੰਥ ਪੜ੍ਹੇ ਹੋਣਗੇ, ਇਸ ਦੇਸ਼ ਦੇ ਹਵਨ ਕੀਤਾ ਅਤੇ ਉਹਦੇ ਵਿੱਚੋਂ ਤ੍ਰਿਸ਼ੂਲ ਨਿਕਲਿਆ। ਉੱਦਾਂ ਹੀ ਫਿਰ ਨਾਟਕਾਂ 'ਚ ਉਹ ਵਿਖਾਉਂਦੇ ਆ, ਹਵਨ ਕੀਤਾ ਅਤੇ ਉਹਦੇ ਵਿੱਚੋਂ ਫਿਰ ਖੰਡਾ ਜਾਂ ਖੰਡਾ ਅਤੇ ਕਲਗੀਧਰ ਜੀ ਨੇ ਲਿਖਿਆ ਤੇਗ ਨਿਕਲੀ, ਹਵਨ ਕੀਤਾ ਅਤੇ ਉਹਦੇ ਵਿੱਚੋਂ ਇੱਕ ਪੁੱਤਰ ਨਿਕਲਿਆ ਅੱਗ ਦੇ ਵਿੱਚੋਂ, ਹਵਨ ਕੀਤਾ ਅਤੇ ਉਹਦੇ ਵਿੱਚ ਇੱਕ ਲੜਕੀ ਨਿਕਲੀ ਸ਼ਾਇਦ ਦਰੋਪਦੀ, ਹਵਨ ਕੀਤਾ ਅਤੇ ਆਹ ਨਿਕਲਿਆ, ਹਵਨ ਕੀਤਾ ਅਤੇ ਆਹ ਨਿਕਲਿਆ। ਉਹ ਅੱਗ ਨੂੰ ਦੇਵਤਾ ਮੰਨਦੇ, ਅੱਗ ਨੂੰ ਈਸ਼ਵਰ ਮੰਨਦੇ, ਕਿਉਂ ਸੂਰਜ ਚੜ੍ਹਦਾ ਹੈ, ਸੂਰਜ ਉੱਤੇ ਸੰਸਾਰ ਖੜ੍ਹਾ ਹੈ। ਗੁਰਮਤ ਦਾ ਥੋੜ੍ਹਾ ਜਿਹਾ ਫਰਕ ਹੈ। ਗੁਰਮਤ ਨੇ ਨਮੋ ਸੂਰਜ, ਸੂਰਜ ਜਿਹੜਾ ਸੂਰਜਾਂ ਦਾ ਵੀ ਸੂਰਜ ਹੈ, ਅੱਗ ਨੂੰ ਵੀ ਜਿਹਨੇ ਤਾਕਤ ਦਿੱਤੀ, ਅੱਗ 'ਚ ਵੀ ਜਿਹੜਾ ਬੈਠਾ ਵਾ, ਹਵਾ 'ਚ ਵੀ ਜਿਹੜਾ ਬੈਠਾ ਵਾ, ਧਰਤੀ 'ਚ ਵੀ ਜਿਹੜਾ ਬੈਠਾ ਹੈ। ਨਹੀਂ ਤਾਂ ਫਿਰ ਸ਼ੰਕਾ ਹੋ ਸਕਦੀ ਨਾ ਵੀ ਸਾਰਾ ਕੁਝ ਅੱਗ 'ਚੋਂ ਨਿਕਲਿਆ, ਇਹ ਟੈਂਕ ਕਿੱਥੋਂ ਡਿੱਗ ਪਿਆ, ਟੈਂਕ ਕਿਉਂ ਨਹੀਂ ਹੋਣਾ ਮਨ 'ਚੋਂ ਨਿਕਲਦਾ। ਅਸੀਂ ਸਾਰਾ ਕੁਝ ਅੱਗ 'ਚੋਂ ਕੱਢੀ ਜਾਂਦੇ, ਪਰਮਾਣੂ ਕਿੱਥੋਂ ਨਿਕਲਾਏ, ਅਗਲਿਆਂ ਪਰਮਾਣੂ ਬਣਾ ਕੇ ਸਾਰੀ ਦੁਨੀਆ ਥੱਲੇ ਲਾ ਛੱਡੀ ਹੈ, ਇਹ ਕਿਉਂ ਨਹੀਂ ਨਿਕਲੇ, ਆਹ AK-47 ਇਹ ਕਿਉਂ ਨਹੀਂ ਅੱਗ 'ਚੋਂ ਨਿਕਲਦੀਆਂ ਪਈਆਂ, ਇਹਦਾ ਮਤਲਬ ਕੀ, ਇਹਦਾ ਮਤਲਬ ਕੀ, ਵਾਹਿਗੁਰੂ ਸਭ ਕੁਝ ਦੇਣ ਵਾਲਾ ਹੈ, ਵਾਹਿਗੁਰੂ ਸਾਰੀ ਕਿਰਪਾ ਕਰਨ ਵਾਲਾ। ਜੇ ਦਿਮਾਗ ਦਿੱਤਾ ਤਾਂ ਵੀ ਉਹਦਾ ਹੈ, ਜੇ ਬੁੱਧੀ ਦਿੱਤੀ ਤਾਂ ਵੀ ਉਹਦੀ ਹੈ, ਜੇ ਸਿਆਣਪ ਦਿੱਤੀ ਤਾਂ ਵੀ ਉਹਦੀ, ਮਾਇਆ ਦਿੱਤੀ ਤਾਂ ਵੀ ਉਹਦੀ। ਇਹਦਾ ਮਤਲਬ ਇਹ ਹੁੰਦਾ ਹੈ, ਇਹ ਗੁਰਮਤ ਦਾ ਮਾਰਗ ਹੈ ਕਿ ਸਾਰੀ ਕਿਰਪਾ ਵਾਹਿਗੁਰੂ ਕਰਨ ਵਾਲਾ, ਰੱਖਿਆ ਕਰਨ ਵਾਲਾ ਵੀ ਉਹ ਹੈ, ਬਚਾਉਣ ਵਾਲਾ ਵੀ ਉਹ ਹੈ। ਤਾਂ ਕਲਗੀਧਰ ਜੀ ਕੀ ਕਹਿੰਦੇ ਨੇ, ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਘਾਵ ਤੋ ਤਨ ਏਕ ਨਾ ਲਾਗਨ ਪਾਵੇ, ਰਾਖਤ ਆਪਣੋ ਕਰਦਾ ਕਰ ਪਾਪ ਸੂਨਾ ਭੇਟਣ ਪਾਵੇ, ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪੱਟ ਬੀਚ ਬਚਾਵੇ, ਮਾਤ ਗਰਭ ਮਹਿ ਆਪਣ ਸਿਮਰਨ ਦੇ, ਮਾਂ ਦੇ ਗਰਭ ਦੇ ਵਿੱਚ ਕਿੰਨੇ ਤੇਰੀ ਰੱਖਿਆ ਕੀਤੀ ਆ। ਉਹ ਰੱਖਿਆ ਕਰਨ ਵਾਲਾ ਪਰਮੇਸ਼ਰ ਕੀ ਆ, ਸੰਜੋਹ ਹੈ, ਵਾਹਿਗੁਰੂ ਸੰਜੋਹ ਹੈ ਜਿਹੜਾ ਰੱਖਿਆ ਕਰਦਾ ਹੈ। ਤਾਂ ਉਹਨੂੰ ਤ੍ਰਾਣ ਕਹਿੰਦੇ ਨੇ ਜਾਂ ਤ੍ਰਾਣ ਕਹਿੰਦੇ ਬਲ ਨੂੰ, ਜਿਹੜਾ ਬਲ ਦੇਣ ਵਾਲਾ, ਤਾਕਤ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਨ ਵਾਲਾ ਹੈ ਸਾਡੇ ਉੱਪਰ।
ਸਰਬੰਗ ਭੁਗਤਾ,
ਔਰ ਸਾਰੇ ਹਿਰਦਿਆਂ ਵਿੱਚ ਬੈਠਾ, ਸਰੀਰਾਂ ਵਿੱਚ ਬੈਠਾ ਜਿਹੜਾ ਭੋਗੀ ਹੈ, ਭੋਗ ਰਿਹਾ ਹੈ, ਸਾਰੇ ਭੋਗਾਂ ਨੂੰ ਉਹੀ ਭੋਗਦਾ ਪਿਆ। ਉਹਦੀ ਜੋਤ ਜਦੋਂ ਵਿੱਚੋਂ ਨਿਕਲ ਜਾਂਦੀ ਹੈ, ਅੱਖਾਂ ਵੀ ਇੱਥੇ ਨੇ, ਹੱਥ ਵੀ ਇੱਥੇ ਆ, ਪੈਰ ਵੀ ਇੱਥੇ ਆ, ਸਾਰਾ ਸਰੀਰ ਇੱਥੇ ਪਿਆ ਰਹਿੰਦਾ, ਨਾ ਬੋਲਦਾ, ਨਾ ਚੱਲਦਾ, ਨਾ ਸੁਣਦਾ, ਨਾ ਖਾਂਦਾ, ਨਾ ਪੀਂਦਾ, ਤਾਂ ਸਾਰਿਆਂ 'ਚ ਉਹਦੀ ਜੋਤ ਬੈਠੀ ਹੀ ਭੋਗ ਰਹੀ ਹੈ।
ਸਰਬੰਗ ਜੁਗਤਾ,
ਔਰ ਜਿਹੜਾ ਵਾਹਿਗੁਰੂ ਪਰਮੇਸ਼ਰ ਹਰ ਇੱਕ ਦੇ ਨਾਲ ਜੁੜਿਆ ਹੋਇਆ ਹੈ, ਹਰ ਥਾਂ 'ਤੇ ਬੈਠਾ ਹੋਇਆ ਹੈ, ਐਸਾ ਵਾਹਿਗੁਰੂ ਪਰਮੇਸ਼ਰ
ਸਰਬੰਗ ਦੇਵੰਗ
ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਸਾਰਿਆਂ 'ਤੇ ਕਿਰਪਾ ਕਰਨ ਵਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਸਭ 'ਤੇ ਬਖਸ਼ਿਸ਼ ਕਰਨ ਵਾਲਾ, ਦਾਤਾਂ ਦੇਣ ਵਾਲਾ।
ਸਰਬੰਗ ਭੇਵੰਗ,
ਔਰ ਸਰਬੰਗ ਭੇਵੰਗ ਸਾਰੇ ਜੀਵਾਂ ਅੰਦਰ ਬੈਠਾ ਹੋਇਆ ਉਹ ਵਾਹਿਗੁਰੂ ਪਰਮੇਸ਼ਰ, ਭੇਵੰਗ ਭੇਤ ਜਾਣਨ ਵਾਲਾ, ਹਰ ਅੰਦਰ ਬਾਹਰ ਇੱਕ ਤੂੰ, ਸਾਰਿਆਂ ਦੇ ਦਿਲਾਂ ਦੇ ਭੇਤ ਵੀ ਉਹ ਜਾਣਨ ਵਾਲਾ ਹੈ, ਜਾਂ ਭੇਦ ਰੱਖਣ ਵਾਲਾ। ਕਿਉਂ ਭੇਦ ਰੱਖਣ ਵਾਲਾ, ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਅਜਿਹਾ ਉਪਾਇਆ, ਭੇਦ ਤੋਂ ਬਿਨਾਂ ਫਰਕ ਨਹੀਂ ਪਤਾ ਲੱਗਦਾ। ਤਾਂ ਜਿੰਨੇ ਇਹ ਸੰਸਾਰ ਰੂਪੀ ਫੁਲਵਾੜੀ ਸੋਹਣੀ ਲੱਗਦੀ ਹੈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਇਹ ਭੇਤ ਉਹਨੇ ਫਰਕ ਰੱਖਣ ਵਾਸਤੇ ਰੱਖੇ ਹੋਏ। ਤਾਂ ਸਾਰਿਆਂ 'ਚ ਭੇਤ, ਜੀਵਾਂ ਦੀ ਪਛਾਣ ਵਾਸਤੇ ਜਿਹਨੇ ਸਾਰਿਆਂ 'ਚ ਗੁਫਤਾਰ ਦਾ ਭੇਤ ਰੱਖਿਆ ਹੋਇਆ, ਰਫਤਾਰ ਦਾ ਭੇਤ ਰੱਖਿਆ ਹੋਇਆ, ਤਾਂ ਐਸੇ ਭੇਤ ਨੂੰ ਰੱਖਣ ਵਾਲਾ ਐਸਾ ਵਾਹਿਗੁਰੂ ਪਰਮੇਸ਼ਰ ਜੀ
ਸਰਬੰਗ ਕਾਲੇ
ਤੇ ਜਿਹੜਾ ਸਾਰੇ ਕਾਲਾਂ ਚ ਸਮੇਂ ਵਿੱਚ ਹੈ, ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੇ ਨੂੰ ਵੀ ਹੋਵੇਗਾ। ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕੋ ਸੀ ਭੀ ਸੱਚ। ਇਹ ਬੰਦਾ ਹੀ ਆ ਜਿਹਦੀ ਡੇਟ ਲਿਖੀ ਜਾਂਦੀ ਵੀ ਫਲਾਨੀ ਨੂੰ ਪੈਦਾ ਹੋਇਆ ਤੇ ਅਖੀਰ ਜਦੋਂ ਭੋਗ ਪੈਂਦਾ ਫੋਟੋ ਦੇ ਉੱਤੇ ਲਿਖ ਕੇ ਐਕਸ ਐਕਸ ਪਾਇਆ ਹੁੰਦਾ ਨਾ, ਐਕਸ ਮੈਨ ਐਕਸਪਾਇਰ, ਇੰਨੀ ਤਰੀਕ ਨੂੰ ਮਰ ਗਿਆ। ਇਹ ਬੰਦਾ ਹੀ ਆ, ਉਹਦਾ ਨਾ ਜਨਮ ਦਾ ਸਮਾਂ ਤੇ ਨਾ ਮਰਨ ਦਾ ਸਮਾਂ, ਤਿੰਨ ਕਾਲ ਮੰਨੇ ਨੇ, ਤਿੰਨਾਂ ਕਾਲਾਂ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਹੈ, ਉਹ ਸਾਰੇ ਸਮਿਆਂ ਵਿੱਚ ਵਿਆਪਕ ਰਹਿੰਦਾ ਹੈ, ਸਮੇਂ ਦਾ ਉਹਦੇ ਉੱਤੇ ਕੋਈ ਅਸਰ ਨਹੀਂ। ਆਪਾਂ ਪੜ੍ਹਦੇ ਵੀ ਹਾਂ ਮੂਲ ਮੰਤਰ ਦੇ ਵਿੱਚ, ਅਕਾਲ ਮੂਰਤ ਜਿਹਦੇ ਉੱਤੇ ਸਮੇਂ ਦਾ, ਉਹ ਹਸਤੀ ਜਿਹਦੇ ਉੱਤੇ ਸਮੇਂ ਦਾ ਕੋਈ ਅਸਰ ਨਹੀਂ ਪੈਂਦਾ ਹੈ। ਇੱਦਾਂ ਜਿਹੜਾ ਸਾਰੇ ਹੀ ਕਾਲਾਂ ਦੇ ਵਿੱਚ ਬੈਠਾ ਹੋਇਆ ਹੈ,
ਸਰਬੰ ਪਾਲੇ,
ਤੇ ਜਿਹੜਾ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਇੱਕ ਬੜੀ ਸੁੰਦਰ ਘਟਨਾ ਹੈ, ਦਮਦਮੀ ਟਕਸਾਲ ਦੇ ਵਿੱਚ ਬੜੇ ਵਿਦਿਆਰਥੀ ਪੜ੍ਹਦੇ, ਇਕੱਲੇ ਪੰਜਾਬ ਤੋਂ ਨਹੀਂ, ਬਿਹਾਰ ਤੋਂ, ਹੋਰ ਰਾਜਾਂ ਤੋਂ, ਟਾਟਾ ਤੋਂ, ਪੰਜਾਬ ਤੋਂ ਬਾਹਰ ਜਿੰਨੇ ਸੂਬੇ ਨੇ, ਉੱਥੇ ਵੀ ਜਿੱਥੇ ਜਿੱਥੇ ਸਿੱਖੀ ਦਾ ਪ੍ਰਚਾਰ ਹੈ ਉੱਥੋਂ ਉੱਥੋਂ ਆਣ ਕੇ ਪੜ੍ਹਦੇ। ਅਤੇ ਸਿੱਖਾਂ ਨੂੰ ਇਸ ਪ੍ਰਚਾਰ ਵੱਲ ਬੜਾ ਧਿਆਨ ਦੇਣਾ ਚਾਹੀਦਾ ਹੈ ਅਤੇ ਜ਼ਰੂਰੀ ਵੀ। ਤੁਸੀਂ ਦੇਖੋ ਨਾ, ਇੱਕ ਗੱਲ ਦਾ ਰੋਸ ਸਿੱਖਾਂ ਨੂੰ, ਸਿੱਖਾਂ ਦੀਆਂ ਧਾਰਮਿਕ ਸੰਸਥਾ 'ਤੇ ਬਣਿਆ ਰਹੇਗਾ। ਈਸਾਈ ਆਏ ਹਿੰਦੁਸਤਾਨ 'ਚ, ਚਲੇ ਗਏ, ਪਰ ਈਸਾਈ ਛੱਡ ਗਏ, ਆਪਦਾ ਧਰਮ ਬਣਾ ਗਏ ਕਿ ਨਹੀਂ। ਮੁਸਲਮਾਨ ਆਏ, 1000 ਸਾਲ ਤੱਕ ਤਕਰੀਬਨ ਕਬਜ਼ਾ ਰੱਖਿਆ, ਕਬਜ਼ਾ ਛੁੱਟ ਗਿਆ, ਪਰ ਮੁਸਲਮਾਨ ਕੌਮ ਅੱਜ ਕਿੰਨੀ ਗਿਣਤੀ 'ਚ ਹਿੰਦੁਸਤਾਨ 'ਚ ਬੈਠੀ ਹੈ। ਭਾਵੇਂ ਕਿ ਇੱਕ ਪਾਕਿਸਤਾਨ ਅੱਡ ਬਣ ਗਿਆ, ਅਜੇ ਵੀ ਉਹਨਾਂ ਦਾ ਆਪਣਾ ਧਰਮ ਹੈ। ਬੰਦੇ ਮਾੜੇ ਹੋ ਸਕਦੇ, ਧਰਮ ਮਾੜਾ ਨਹੀਂ ਹੁੰਦਾ, ਬੰਦੇ ਮਾੜੇ ਚੰਗੇ ਹਰੇਕ ਧਰਮ 'ਚ ਹੁੰਦੇ। ਇਸੇ ਤਰ੍ਹਾਂ ਈਸਾਈ ਆਏ, ਹਿੰਦੁਸਤਾਨ 'ਚ ਚਲੇ ਗਏ, ਈਸਾਈ ਛੱਡ ਗਏ। ਮੁਸਲਮਾਨ ਆਏ, ਕਬਜ਼ਾ ਕੀਤਾ, ਮੁਸਲਮਾਨ ਛੱਡ ਕੇ ਚਲੇ ਗਏ। ਇੱਕ ਸਿੱਖ ਇੱਦਾਂ ਦੇ ਆ, ਪੰਜਾਬ 'ਚ ਹੀ ਜੰਮੇ, ਪੰਜਾਬ 'ਚ ਹੀ ਬਣੇ, ਅਤੇ ਪੰਜਾਬ ਛੱਡ ਕੇ ਅੱਜ ਜਾ ਰਹੇ ਨੇ, ਅਤੇ ਇੱਥੇ ਸਿੱਖ ਕਿਹੜੇ ਛੱਡੇ ਨੇ ਇਹਨਾਂ? ਬਹੁਤੇ ਸਿੱਖ ਤਾਂ ਵਿਦੇਸ਼ਾਂ ਵਿੱਚ ਜਾ ਰਹੇ ਨੇ, ਅਤੇ ਜਿਹੋ ਜਿਹੇ ਹਾਲਾਤ ਨੇ, ਜਿਹੋ ਜਿਹੇ ਸਰਕਾਰ ਦੀਆਂ ਪੋਲਿਸੀਆਂ ਨੇ, ਇਹ ਕਰਨਗੇ ਵੀ ਕੀ? ਇੱਕ ਇੱਕ ਭਰਾ ਇਹਨਾਂ ਦਾ ਵਿਦੇਸ਼ 'ਚ ਬੈਠਾ, ਜਿਸ ਕਰਕੇ ਇਹਨਾਂ ਦਾ ਕੰਮ ਚੱਲਦਾ ਪਿਆ। ਇੱਕ ਗੱਲ ਦਾ ਰੋਸ ਸਿੱਖਾਂ ਉੱਤੇ ਰਹੇਗਾ ਕਿ ਇਹ ਆਪਣਾ ਧਰਮ ਵਧਾਉਣ ਦੇ ਵਿੱਚ ਉਨੇ ਕਾਮਯਾਬ ਨਹੀਂ ਹੋ ਸਕੇ ਜਿੰਨੇ ਦੂਸਰੇ ਧਰਮ ਕਾਮਯਾਬ ਨੇ। ਇਹ ਕੋਈ ਮੰਨੇ ਭਾਵੇਂ ਨਾ ਮੰਨੇ, ਹੋਰ ਵੀ ਬੜੀਆਂ ਦਲੀਲਾਂ ਦੇ ਸਕਦਾ ਹੈ, ਪਰ ਜੇ ਉਹ ਸੱਚ ਹੈ, ਉਹ ਸੱਚ ਰਹੇਗਾ। ਇੱਕ ਬਿਹਾਰ ਦੇ ਸਿੰਘ ਨੇ ਉੱਥੇ ਟਕਸਾਲ ਦੇ ਵਿੱਚ ਪੜ੍ਹੇ ਨੇ, ਬੜਾ ਸ਼ੁੱਧ ਪਾਠ ਕਰਦੇ, ਬੜੀ ਗੁਰੂ ਦੀ ਕਿਰਪਾ, ਉਹ ਆਪਣੇ ਪਰਿਵਾਰ ਨੂੰ ਮਿਲਣ ਗਏ। ਹੁਣ ਜਿੱਦਾਂ ਆਪਣਾ ਪੰਜਾਬੀਆਂ ਦਾ ਸੁਭਾਅ ਹੈ, ਇੱਕ ਇੱਕ ਨਿਆਣਾ, ਦੋ ਦੋ ਨਿਆਣੇ, ਹੁਣ ਉਹ ਜਦੋਂ ਇੱਥੇ ਰਹਿੰਦੇ ਤਾਂ ਦੋ ਬੱਚੇ ਉਹਨਾਂ ਦੇ, ਉਹ ਜਾ ਕੇ ਉੱਥੇ ਆਪਣੇ ਬਿਹਾਰ 'ਚ ਪਰਿਵਾਰ ਨੂੰ ਕਹਿਣ ਲੱਗੇ। ਉੱਥੇ ਤੁਸੀਂ ਕਹਿੰਦਾ 10-10 ਨਿਆਣੇ ਜੰਮੀ ਜਾਂਦੇ ਹੋ, 8-8 ਨਿਆਣੇ ਜੰਮੀ ਜਾਂਦੇ ਹੋ, ਕਿਸੇ ਦੇ ਕੱਪੜਾ ਪਾਉਣ ਨੂੰ ਨਹੀਂ, ਕਿਸੇ ਨੂੰ ਰੋਟੀ ਖਾਉਣ ਨੂੰ ਨਹੀਂ, ਵੇਖੇ ਨਹੀਂ ਤੁਸੀਂ ਕਿੱਦਾਂ ਨੰਗੇ ਹੀ ਭੱਜੇ ਫਿਰਦੇ ਨਿਆਣੇ? ਹੁਣ ਪਤਾ ਨਹੀਂ ਇਹ ਗੱਲ ਤੁਸੀਂ ਇਹਨੂੰ ਮੰਨੋ ਠੀਕ ਕਿ ਨਾ ਮੰਨੋ, ਪਰ ਮੈਨੂੰ ਚੰਗੀ ਲੱਗੀ ਤਾਂ ਦਾਸ ਬੇਨਤੀ ਕਰਦਾ ਹੈ। ਵਿਚਾਰ ਆਪੋ ਆਪਣੇ, ਸਿਰਫ ਬੇਨਤੀ। ਉਹ ਕੀ ਹੋਇਆ ਜੀ, ਉਹ ਆਪਦੇ ਭਰਾ ਨੂੰ ਪਤਾ ਕੀ ਕਹਿਣ ਲੱਗੇ, ਕਹਿੰਦਾ ਤੁਸੀਂ ਸਰਦਾਰ, ਉਹ ਆਪਣਾ ਜਿਹੜਾ ਇੱਧਰ ਪੜ੍ਹਨ ਆਇਆ, ਇੱਧਰ ਹੀ ਵਿਆਹ ਹੋਇਆ ਸਾਰਾ ਕੁਝ, ਉਹਦੇ ਦੋ ਬੱਚੇ ਤੇ ਉਹਦੇ ਭਰਾਵਾਂ ਦੇ, ਕਿਸੇ ਦੇ 5, ਕਿਸੇ ਦੇ 7, ਕਿਸੇ ਦੇ 8, ਜਿੱਦਾਂ ਹੁੰਦੇ ਹੀ ਆ ਬਾਹਰਲੇ ਸੂਬਿਆਂ 'ਚ। ਉਹ ਕਹਿਣ ਲੱਗਾ ਇੱਧਰ ਸਾਡੇ ਵੇਖੋ, ਸਿੱਖਾਂ ਦੇ ਆ ਜ਼ਿਮੀਂਦਾਰਾਂ ਦੇ ਦੇਖੋ, ਇੱਕ ਇੱਕ ਨਿਆਣੇ ਆ, ਨਜ਼ਾਰੇ ਲੈਂਦੇ, ਸਰਦਾਰੀਆਂ ਕਰਦੇ ਆ, ਐਸ਼ ਕਰਦੇ ਆ, ਤੁਸੀਂ ਅੱਠ ਅੱਠ ਨੌ ਨੌ ਜੰਮੇ, ਨਾ ਕਿਸੇ ਦੇ ਲੀੜੇ ਪਾਉਣ ਨੂੰ, ਨਾ ਕਿਸੇ ਦਾ ਕੁਝ, ਨਾ ਕਿਸੇ ਦਾ ਕੁਝ। ਉਹਨਾਂ ਜਿਹੜਾ ਜਵਾਬ ਦਿੱਤਾ ਬੜਾ ਸੋਹਣਾ, ਉਹ ਕਹਿੰਦਾ ਫਿਰ ਤੁਸੀਂ ਸਿੱਖ ਰੱਬ ਬਣਦੇ ਹੋ ਗਏ ਨਾ। ਉਹ ਕਹਿੰਦਾ ਕਿਉਂ, ਅਸੀਂ ਕਿਉਂ ਰੱਬ ਬਣਦੇ? ਕਹਿੰਦਾ ਰਿਜਕ ਤੇ ਰੱਬ ਦੇ ਹੱਥ ਆ। ਜਦੋਂ ਤੁਸੀਂ ਸੋਚਦੇ ਆ ਵੀ ਮੇਰੇ ਦੋ ਨਿਆਣੇ ਆ, ਜੇ ਪੰਜ ਕਿੱਲੇ ਪੈਲੀ ਹੋਈ ਤੇ ਢਾਈ ਢਾਈ ਗਏ, ਤੁਸੀਂ ਇਹ ਸੋਚ ਕੇ ਜੰਮਦੇ ਹੋ, ਇਹਦਾ ਮਤਲਬ ਤੁਸੀਂ ਰੱਬ ਮੰਨਦੇ ਹੋ, ਆਪਦੇ ਆਪ 'ਚ ਰੱਬ ਬਣਦੇ ਆ ਨਾ ਫਿਰ, ਵੀ ਮੇਰੇ ਬੱਚੇ ਕੀ ਖਾਣਗੇ, ਆਉਣ ਵਾਲੇ ਟਾਈਮ ਕੀ ਕਰਨਗੇ। ਹੁਣ ਜੇ ਇਹ ਗੱਲ ਸੋਚੀ ਜਾਵੇ, ਉਹ ਕਹਿੰਦੇ ਰਿਜ਼ਕ ਤੇ ਰੱਬ ਦੇ ਹੱਥ ਆ, ਦੇਣ ਵਾਲਾ ਤੇ ਰੱਬ ਸੀ। ਊਡੈ ਊਡ ਆਵੈ ਸਹਿ ਕੋਸਾ ਤਿਸ ਪਾਛੇ ਬਚਰੇ ਸ਼ਰਿਆ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਰੋਟੀ ਦੇਣ ਵਾਲਾ ਤੇ ਰੱਬ ਸੀ, ਤੇ ਤੁਸੀਂ ਕਦੋਂ ਤੋਂ ਟੈਨਸ਼ਨ ਲੈਣੀ ਸ਼ੁਰੂ ਕਰ ਦਈ? ਇਹਦਾ ਮਤਲਬ ਤੁਸੀਂ ਇੱਕ ਭੁਲੇਖਾ ਪਾ ਲਈ ਬੈਠੇ ਆ ਵੀ ਤੁਸੀਂ ਰੱਬ ਬਣਦੇ ਆ ਨਾ ਫਿਰ। ਕਹਿੰਦਾ ਅਸੀਂ ਰੱਬ ਨਹੀਂ ਬਣਦੇ, ਰੋਟੀ ਦੇਣਾ ਰੱਬ ਦਾ ਕੰਮ ਹੈ, ਸਾਡਾ ਕੰਮ ਹੈ ਮਿਹਨਤ ਕਰਨਾ। ਇਹ ਗੱਲ ਮੈਨੂੰ ਚੰਗੀ ਲੱਗੀ, ਭਾਵੇਂ ਕਿ ਇਹਦੇ 'ਚ ਕੁਝ ਖਾਮੀਆਂ ਹੋ ਸਕਦੀਆਂ ਨੇ, ਕਿਉਂਕਿ ਗੁਰਮਤਿ ਦੇ ਵਿੱਚ ਨਾਲ ਨਾਲ ਇਹ ਵੀ ਆਖਿਆ ਗਿਆ ਹੈ ਕਿ ਮਨ ਸਮਝਾਵਨ ਕਾਰਨੇ ਕਸ਼ੂਕ ਪੜ੍ਹੀਏ ਗਿਆਨ। ਆਉਣ ਵਾਲੇ ਸਮੇਂ ਦੀ ਵੀ ਵਿਚਾਰ ਕੀਤੀ ਜਾ ਸਕਦੀ, ਪਰ ਜੇ ਇਹ ਨਿਰਪੱਖ ਹੋ ਕੇ ਗੱਲ ਸੋਚੀ ਜਾਵੇ, ਜਦੋਂ ਅਸੀਂ ਸੋਚਦੇ ਹਾਂ ਵੀ ਮੇਰੀ ਔਲਾਦ ਆਉਣ ਵਾਲੇ ਟਾਈਮ ਕੀ ਕਰੂਗੀ, ਅਸੀਂ ਸੱਤ ਸੱਤ ਪੀੜ੍ਹੀਆਂ ਦਾ ਪੈਸਾ ਜਮ੍ਹਾਂ ਕਰੀ ਜਾਂਦੇ ਹਾਂ, ਠੱਗੀਆਂ ਮਾਰਦੇ ਹਾਂ, ਧੋਖੇ ਕਰਦੇ ਹਾਂ, ਫਿਰ ਵੀ ਟੈਨਸ਼ਨ 'ਚ ਆ, ਤਾਂ ਇਹਦਾ ਮਤਲਬ ਕਿ ਅਸੀਂ ਰੱਬ ਬਣਦੇ ਹਾਂ ਵੀ ਆਉਣ ਵਾਲਾ ਟੱਬਰ ਸਾਡਾ ਕੀ ਖਾਊਗਾ, ਅਤੇ ਇਹ ਫਿਕਰ ਕਿਹਦਾ ਵਾ? ਰੱਬ ਦਾ। ਗੁਰਬਾਣੀ ਕੀ ਕਹਿੰਦੀ ਹੈ? ਜੀਵ ਬਾਅਦ 'ਚ ਰੱਬ ਪੈਦਾ ਕਰਦਾ, ਰਿਜਕ ਉਹਦਾ ਪਹਿਲਾਂ ਪੈਦਾ ਕਰਦਾ। ਮਾਂ ਦੀ ਛਾਤੀ 'ਚ ਦੁੱਧ ਪਹਿਲਾਂ ਉਤਰਦਾ, ਬੱਚੇ ਦਾ ਜਨਮ ਬਾਅਦ ਦੇ ਵਿੱਚ ਹੁੰਦਾ ਗੁਰਮਤਿ ਅਨੁਸਾਰ। ਰਿਜ਼ਕ ਰੱਬ ਨੇ ਪਹਿਲਾਂ ਪੈਦਾ ਕੀਤਾ, ਅਤੇ ਬੰਦਾ ਬਾਅਦ ਦੇ ਵਿੱਚ ਪਹਿਲੋ ਦੇ ਤੇ ਰਿਜ਼ਕ ਸਵਾਹਾ, ਪਿੱਛੋਂ ਦੇ ਤੇ ਜੰਤੋ ਪਾਹਾ। ਤਾਂ ਸਭ ਨੂੰ ਪਾਲਣ ਵਾਲਾ, ਮੈਨੂੰ ਇਹ ਗੱਲ ਬੜੀ ਪਸੰਦ ਆਈ। ਦਮਦਮੀ ਟਕਸਾਲ 'ਚੋਂ ਸਿੰਘ ਬੜੀ ਵਿਦਿਆ ਪੜ੍ਹੇ ਨੇ, ਬੜਾ ਸ਼ੁੱਧ ਪਾਠ ਕਰਦੇ, ਬੜੀ ਸੰਗਤ ਉਹਨਾਂ ਤੋਂ ਪ੍ਰੇਮ ਨਾਲ ਪਾਠ ਕਰਾਉਂਦੀ ਹੈ, ਅਰਦਾਸਾਂ ਕਾਮਨਾ ਪੂਰੀਆਂ ਹੁੰਦੀਆਂ ਨੇ। ਉਹਦੇ ਮਨ ਨੂੰ ਗੱਲ ਲੱਗੀ, ਉਹਨੇ ਆਣ ਕੇ ਸਿੰਘਾਂ ਨੂੰ ਦੱਸੀ। ਉਹ ਹੱਸ ਪੈਂਦਾ ਹੈ ਜਦੋਂ ਆਪਾਂ ਫਿਕਰ ਕਰਦੇ ਹਾਂ ਨਾ, ਮੇਰੇ ਬੱਚੇ ਕੀ ਕਰਨਗੇ, ਮੇਰਾ ਪਰਿਵਾਰ ਕੀ ਕਰੂਗਾ। ਉਹ ਫਿਰ ਹੱਸ ਪੈਂਦਾ, ਕਹਿੰਦਾ ਰੱਬ ਬਣਦਾ, ਇਹ ਟੈਨਸ਼ਨ ਤਾਂ ਰੱਬ ਦੀ ਆ, ਤੇਰੀ ਨਹੀਂ। ਤੇਰਾ ਕੰਮ ਕੀ ਆ? ਉਹਦਾ ਸਿਮਰਦ ਕਰਨਾ। ਤੇਰਾ ਕੰਮ ਕੀ ਆ? ਉਹਦੀ ਭਗਤੀ ਕਰਨੀ। ਤਾਂ ਮਹਾਰਾਜ ਕੀ ਕਹਿੰਦੇ? ਜਿਹੜਾ ਸਾਰਿਆਂ ਨੂੰ ਪਾਲਣ ਵਾਲਾ ਹੈ ਉਹ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ੜੀ ਜੀ। ਲੇਖਾ ਕਤੈ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ, ਦਾਸ ਜਾਨ ਕਰ ਦਾਸ ਪਰ, ਕੀਜੈ ਕਿਰਪਾ ਅਪਾਰ, ਆਪ ਹਾਥ ਦੇ ਰਾਖ ਮੋਹੇ, ਮਨ ਬਚ ਕ੍ਰਮ ਵਿਚਾਰ। ਭੁੱਲ ਚੁੱਕ ਦੇ ਖਿਵਾ ਜੀ, ਆਓ ਇੱਥੇ ਇਹ ਕਥਾ ਵਿਚਾਰ ਦੀ ਚਾਚਰੀ ਛੰਦ ਦੀ ਸਮਾਪਤੀ ਕਰੀਏ।
ਸਰਬੰ ਕਾਲੇ ਸਰਬੰ ਪਾਲੇ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।